سکھ ہے نا نام ہے بھائی لالو. بھائی لالو جو بڑا بدھی مان سکھ ہے, سیاح سکھ ہے. بھائی لالو کے نام ایک اور گرو کا سکھ آیا ہے, یہ نام ہے بھائی درگا. پرانے نام سمے سمے کے نام نام بدلتے ہیں. اج تو جڑے 20-30 سال پہلا نام رکھے جاندے سی وہ اج دے لوگ رکھ کے راج نے کہہ دے جی پرانے نے. اج جڑے نام رکھے جاندے نے وہ اج تو 10-20 سال بعد وہ بھی بدل جانے نے, ادو ہور نوے نام آ جانے نے. اس طرح جڑے پرانے نام سی 500 سال 400 سال پرانے نام نے, انہاں دے نام ہوئے ادو لوکاں دے ہویا کردے سن. ایک دا نام ہے بھائی لالو, دوسرا گرو کا سکھ ہے جہاں ستگرا کے چرنا چایا ہے, یہ نام بھائی درگا ہے.
جیون دا مل پتر چل آئے گرسان,
ہے بھائی جیون دا بھائی لالو, بھائی درگا, بھائی جیون دا. یہ تین سکھ نے, تین مل کے کٹے ہو کے دین دنیا کے مالک تیسرے پاتشاہ, نمانیاں دے مال ستگرو شری گرو امرداس صاحب جی مہاراج جی دی پوتر پاون شرن وچ چل کے آئے ہن.
جو کوئی کر بندن تے لاگے سیوا,
ہت جوڑ کے بڑے پیار نال ستگراں نوں انہاں نے تنہاں نے آ کے بندنا کی, بندنا کر کے نمسکار کر کے ستگراں دی سیوا وچ لگ گئے, گرو گھر کی سیوا بچ جڑ گئے.
ایک دن بچن چبر سیوا,
ایک دن کا بچن ہے بھی گرو کی گھر کی سیوا کردے ہیں. کچھ دن بیت گئے, سیوا گرو گھر بچ سب تو پہلا مڈلا انگی سیوا ہے. سیوا تو بنا بدھی نہیں ہوتی, سیوا تو بنا مت نہیں ہوتی. مت کی جڑی پراپتی ہے نا وہ سیوا کر کے ہوتی. اس کر کے گرو گھر کے جدو بھی کوئی پہلا چل کے آگا تو سیوا واسطے اپدیش دیں کہ بھائی سیوا کرو گے. مہاپرکھ سادھو مہاتما لوگ اسے کر کے کہیں بھائی پہلا سیوا کرو. تین سکھ آئے انہوں نے پہلا سیوا کی تھی گرو گھر سے, سیوا کردیا جدو انت چرن نرمل ہوا. ایک دن گرو امرداس صاحب جی پاتشاہ کے پوتر چرنا تین گرو سکھ بیٹھے سن.
آپ جوڑ اردا سکھانے اپن جن جانے,
جوڑ کے بڑے پیار نال ستکار نال تین نے گرو صاحب نو بےنتی کی. بےنتی کر کے کہن لگے اے دین دنیا دے مالک پاتشاہ اسی تہاڈی شرن وچ ہاں, کرپا کرو دیا کر کے سانو اپدیش دی داد دیو. اسی اپدیش لین واسطے آپ جی دے چرنا چ بیٹھے ہاں, کرپا کر کے سانو اپدیش دی داد بخشو.
ہمارا
یہو جا اپدیش دیو کہ جس اپدیش نو سن کے ساڈا ادھار ہوئے, ساڈی کلیان ہوئے, سانو مکتی دی پراپتی ہوئے.
گرو امر سدا پیارا
انہوں تین نے ستگرا نو بےنتی کیتی کہ مہاراج کرپا کر کے سانو اپدیش دیو. اس ویلے کرونا دے گھر دے وچ آ کے دین دنیا دے مالک ستگرو گرو امرداس صاحب سچے پاتشاہ جی بولے,
پر اپکار زمان نہ اور کرے سدا
گرو جی نے اپدیش دتا انہوں تین سکھان. کہنے لگے بھائی سکھو سنو, اس دنیا پر پکار کرنے ورگا کوئی دنیا کا بڑا پن نہیں. سب تو بڑا پن ہے پر پکار کرنا. پر پکار کا مطلب ہوتا ہے, پر کا مطلب ہے بغانا پرایا, اپکار کرنا انہوں پر پکار کہتے ہیں. پاتشاہ جی کہن لگے بھائی بھی پر پکار کے سمان
سوپکار سین پرکارا کرو آپ تم لگ سارا.
پر پکار کے سمان سنسار ہور کوئی دھرم نہیں, سب تو بڑا دھرم جہا ہے وہ پر پکار کرنا ہے. یہ تمہیں سکھ کی پراپتی ہوگی. پھر مہاراج جی نے نال بچن کیا بھی تین پرکار کا پر اپکار ہوتا ہے. تین طریقوں پرپکار ہوتا ہے. پرپکار تو ویسے کئی طرح کے ہیں, کسی بھوکے کو روٹی کمانی وہ بھی تو پرپکار ہی ہے, کسی دربتر والے جہد کو تن سے کجن کپڑا نہیں کپڑا دے دینا بھی پرپکار ہی ہے. پر جا مکھ روپ پرپکار ہے وہ تین طرح کا ہے. تین پرکار کا پرپکار جہاں ہے وہ مہاپرکھ سادھو دستے ہیں. گرو امرداس صاحب کہتے جا تین پرکار کا پرپکار ہے یہ تھی دھارن کرو, یہ سکھ کی پراپتی ہوگی مکتی کی پراپتی ہوگی. مہاراج جی کہتے بھی پہلا پرپکار کا یہ ہے کہ اپنے کول جی کوئی دھن ہے جا کوئی پدارتھ ہے جا سکھ سمپدا بھوتی ہے اپنے کول جا کوئی سکھ ہے جا دھن ہے جا مایا
ہے کوئی
تہن غریب سردار نظر آؤں بھی دکھی ہے بھی یہ دھن نہیں مایا کی لوڑ ہے دھن کی لوڑ ہے تو اس کو دکھی سے رنگ جان کے وہ مدد کرنی ہے پرپکار ہے. یہ پہلا پرپکار ہے کہ جی تے کو دھن ہے تو تھی اپنے دھن نو بھلے پاس لانا چاہتے وہ دن لاؤ کسی گریب گردے کی مدد واسطے. کوئی گریب ہے کوئی رنک ہے, رنک کا مطلب یہ نہیں ہے جہاں ہر پرسا کے بھی منگتے گردے نے کماؤن تو بھی رنک نے پر وہ تھوڑا دن لے کے جا کے مڑ کے نشا کرتے تھی انہوں نے دان کرو گے وہ تھوڑے دے دان کی شراب پی گے تمباکو لے کے کھان گے جگت جوٹ کی برتوں کر گے وہ دتا دان نہیں پڑنا. رنگ کا مطلب ہے بھی کوئی غریب ہے تھوڑی نگاہ کے سامنے وہی لوڑ ہے کہ انہیں اپنی کنیا کی لڑکی کی شادی کرنی ہے وہ دھن کوئی نہیں تھی آپ جا کے مدد کر کے وہی لڑکی کی شادی کرا دو دھن کا کتنا یہ غریب کی مدد بھی ہو گئی اور تھوڑا دھن بھی جہاں وہ چنگے پاس لگ گیا. پر ایسا غریب کہتے بھی ایسا غریب سے دکھی کی مدد کرنی دھن کر کے مدد کرنی یہ پہلا پرپکار ہے.
غریب انتن بس آہار بھی
کوئی غریب دسے کوئی اناپ دسے بھی ویکو بھی یہ تن سجن کو کپڑا کوئی نہیں کپڑا لے کے دے دو پیسہ دن کی لوڑ نہیں اس پیسے دے کپڑے لے کے بستر لے کے انہوں دے دو بھی وہ اپنا تن کر لے جی بخا ہے پرشادا چکا دینا آہار دے دینا انہوں روٹی دے دینی.
دیکھو دکھی دیا تو سار جدا شکت کے دکھ نروار
کوئی دکھی نظر آوے اس دکھی کا دکھ ویچ کے انہیں سے دیا کر کے وہ دکھ نرت کرنا یہ پرپکار ہے. تین پرکار کا پرپکار ستگرو جی دس رہے ہیں. پہلا پرپکار یہ ہے کوئی غریب ہے اپنے دھن کر کے تھی مدد کر سکتے ہو دھن نہ کرو جی غریب ہے رنگ ہے وہ دیا کرو دیا کر کے وہ دکھ نوت کرنے کا یتن کرو بھی یہ جہاں دکھ ہے وہ دکھ کس ڈھنگ دور ہو سکتا ہے طریقہ بھی جس ڈھنگ بھی وہ دکھ دور ہو سکتا ہے وہ ڈھنگ جی تھی اپنا سکتے ہو تو دھارن کر کے وہ دکھ دور کرنے کا یتن کرنا خالسا جی کرم پرچار ہے جہاں بچن گرو امرداس صاحب کہہ رہے ہیں نا یہ کرم پرچار ہے. اج تک سانو سارا آگو اپنی پی ہوئی ہے کہ ابھی اپنے آپ کھڑے ہوئے ہیں بھی اپنا پیٹ پالیے دوجے نال کی ہے. بھگت پورن سنگھ جی ورگے مہاپرکھ ودوان اج سڈے سکھ سماج کے بچ بھی نہیں رہے. بھگت پورن سنگھ جی ویسے مہاپرکھ کتنے پرپکاری سن. ایک پگلا تا ایسا جنو کئی سال اپنے موڈیا سے چک کے لے کے جاندے رہے ساری زندگی اپنے تن دے کپڑے سوتر کا کپڑا نہیں پایا بعد میں سچا تن بھی انہوں کو گنت آ گیا تاڑ تے گولی کا کپڑا وہ چوڑا بنا کے سر سے پا لیا. نشان صاحب کا پاٹا پرانا چوڑا اترنا وہ سر سے بن لینا جا اپنے تن واسطے کسی دوسرے کے تن کو کجن کی اچھا رکھنی یہ کرم پرچار ہے. کرم پرچار اج بہت گٹ گیا اسی کر کے ਅਸੀਂ ਕਹਿੰਦੇ ਨਾ ਜੀ ਵੇਖੋ ਦੀਵਾਨ ਕਿੰਨੇ ਲੱਗਦੇ ਨੇ, ਕੀਰਤਨ ਸਮਾਗਮ ਕਿੰਨੇ ਹੁੰਦੇ ਨੇ, ਪਰ ਫਿਰ ਵੀ ਸਾਡੀ ਵਿਦਵਾਨ ਗਿਣਤੀ ਘੱਟ ਰਹੀ ਹੈ। ਉਹਦਾ ਕਾਰਨ ਹੈ ਵੀ ਸਾਡੇ ਚ ਕਰਮ ਪ੍ਰਚਾਰ ਵੀ ਘੱਟ ਰਿਹਾ, ਕਰਮ ਪ੍ਰਚਾਰ ਵੀ ਸਾਡੇ ਚ ਨਹੀਂ ਰਿਹਾ। ਪਰ ਅੱਜ ਕਹਿੰਦੇ ਭਾਈ ਸਿੱਖੋ ਇਹ ਪਰਉਪਕਾਰ ਹੈ, ਕੋਈ ਦੀਨ ਨਜ਼ਰ ਆਉਂਦਾ, ਕੋਈ ਦੁਖੀ ਨਜ਼ਰ ਆਉਂਦਾ, ਉਸ ਦੁਖੀ ਦਾ ਦੁੱਖ ਦੂਰ ਕਰਨਾ, ਉਹਦੇ ਦੁਖੀ ਦੀ ਬਾਹ ਫੜਨੀ, ਉਹਦੇ ਦੁੱਖ ਨੂੰ ਨਿਵਰਤ ਕਰਨ ਵਾਸਤੇ ਯਤਨ ਕਰਨਾ, ਇਹ ਪਹਿਲਾ ਪਰਉਪਕਾਰ ਹੈ।
ਨਿਜ ਬਾਣੀ ਤੇ ਸ਼ੋਭਨ ਆਵੇ ਪਰ ਸੁਧਰਾਵੇ।
ਦੂਜਾ ਪਰਉਪਕਾਰ ਇਹ ਹੈ ਵੀ ਤੁਹਾਡੇ ਕਹਿਣ ਨਾਲ ਜੇ ਕਿਸੇ ਦਾ ਕੰਮ ਬਣਦਾ, ਜਿਹੜੇ ਉੱਚੀਆਂ ਪਦਵੀਆਂ ਤੇ ਬੈਠੇ ਦੇ ਅਫਸਰ ਨੇ, ਅਫਸਰ ਤਬਕਾ ਹੈ, ਉਹ ਕਹਿਣਗੇ ਕਿਸੇ ਨੂੰ ਛੋਟੇ ਨੂੰ, ਤੇ ਉਹਨਾਂ ਦੇ ਕਹਿਣ ਨਾਲ ਹੀ ਕਿਸੇ ਗਰੀਬ ਦਾ ਕੰਮ ਬਣ ਜਾਂਦਾ, ਉਹ ਕਹਿ ਹੀ ਦੇਣ। ਬਹੁਤ ਸਾਰੇ ਕੰਮ ਕਿਸੇ ਦੇ ਕਹਿਣ ਨਾਲ ਵੀ ਬਣ ਜਾਂਦੇ, ਬਾਣੀ ਕਰਕੇ ਹੀ ਸਵਾਰ ਸਕਦੇ ਹਾਂ। ਇਹ ਜਮਾਨ ਤੋਂ ਕਹਿਣਾ ਹਾਂ ਭਾਈ ਇਹਦਾ ਕੰਮ ਕਰਦੇ ਹੀ ਭਾਈ, ਉਹ ਤੁਹਾਡੇ ਮੂੰਹ ਮਲਾਜੇ ਉਹਦਾ ਕੰਮ ਕਰ ਦੇਗਾ, ਉਹਦਾ ਭਲਾ ਹੋ ਜਾਏਗਾ, ਇਹ ਵੀ ਪਰਉਪਕਾਰ ਹੈ। ਇਹ ਦੂਜਾ ਪਰਉਪਕਾਰ ਹੈ। ਪਹਿਲਾ ਪਰਉਪਕਾਰ ਤਾਂ ਦੱਸਿਆ ਸਰੀਰ ਕਰਕੇ, ਕਿ ਤੁਸੀਂ ਧਨ ਕਰਕੇ ਕਿਸੇ ਦੀ ਮਦਦ ਕਰ ਸਕਦੇ ਹੋ, ਕਰਦੇ ਹੋ, ਕੋਈ ਗਰੀਬ ਹੈ ਦਇਆ ਕਰਕੇ ਉਹਦਾ ਦੁੱਖ ਨਿਵਰਤ ਕਰਦੇ ਹੋ, ਤੇ ਦੂਸਰਾ ਤੁਸੀਂ ਆਪਣੀ ਬਾਣੀ ਕਰਕੇ ਜੇ ਕਿਸੇ ਦਾ ਭਲਾ ਕਰ ਸਕਦੇ ਹੋ, ਕਿਸੇ ਦਾ ਕੁਝ ਸਵਾਰ ਸਕਦੇ ਹੋ, ਤਾਂ ਉਹ ਵੀ ਇੱਕ ਪਰਉਪਕਾਰੀ ਹੈ, ਇਹ ਵੀ ਪਰਉਪਕਾਰੀ ਗਿਣਿਆ ਜਾਏਗਾ। ਅੱਜ ਕੱਲ ਕੀ ਹੁੰਦਾ ਹੈ ਕਿ ਚੁਗਲੀ ਕਰਕੇ ਵਿਗਾੜਨ ਵਾਲੇ ਤਾਂ ਬੜੇ ਹੁੰਦੇ ਨੇ, ਕਿ ਕਿਸੇ ਦਾ ਬਣਦਾ ਕੰਮ ਵੀ ਚੁਗਲੀ ਕਰਕੇ ਭਾਂਜੀ ਮਾਰਦੇ ਜੀ, ਫਲਾਣਾ ਬੰਦਾ ਤਾਂ ਬੜਾ ਮਾੜਾ ਹੈ, ਭਾਵੇਂ ਵੇਖਿਆ ਵੀ ਨਾ ਹੋਵੇ, ਉਹਨੂੰ ਮਿਲਿਆ ਵੀ ਨਾ ਹੋਵੇ, ਕਹਿ ਰਹੇ ਉਦਾਂ ਹੀ ਕਹਿ ਰਹੇ ਨਾ ਕੋਲ ਬੈਠੇ ਨੂੰ ਜੀ, ਇਹਦਾ ਬੰਦੇ ਨੂੰ ਮੈਂ ਜਾਣਦਾ ਬੜਾ ਮਾੜਾ ਬੰਦਾ, ਉਸੇ ਵੇਲੇ ਉਹਦਾ ਕੰਮ ਵਿੱਚ ਹੋ ਜਾਂਦਾ। ਕੋਈ ਅਫਸਰ ਹੈ ਉਹ ਕਰਨ ਵੀ ਲੱਗਦਾ ਦਸ ਤੱਕ, ਤੇ ਕੋਲ ਬੈਠਾ ਭਾਂਜੀ ਮਾਰ ਦਿੰਦਾ, ਭਾਂਜੀ ਵੀ ਇਸ ਕਰਕੇ ਮਾਰਦਾ ਵੀ ਜੇ ਮੇਰੇ ਕੋਲ ਆਏਗਾ ਰਿਸ਼ਵਤ ਲੈ ਕੇ ਫਿਰ ਅੱਗੇ ਕੰਮ ਬਣਾਵਾਂਗਾ, ਇਹਦਾ ਕੁਝ ਮਾਇਆ ਝਾੜਾਂਗਾ, ਇਹਦੇ ਕੋਲੋਂ ਧਨ ਲਵਾਂਗਾ। ਔਰ ਇਹ ਰਿਸ਼ਵਤ ਖੋਰੀ ਦੀ ਲੱਤ ਅੱਜ ਕੋਈ ਮਹਿਕਮਾ ਨਹੀਂ ਬਚਿਆ ਹੋਇਆ, ਚਾਹੇ ਉਹ ਧਾਰਮਿਕ ਜਗਤ ਦਾ ਹੈ, ਚਾਹੇ ਉਹ ਸਮਾਜਿਕ ਜਗਤ ਦਾ ਹੈ, ਹਰ ਪਾਸੇ ਇਹੋ ਜਿਹੀ ਗਲਤੀ ਲੋਕਾਂ ਦੀ ਬਣ ਚੁੱਕੀ ਹੈ ਕਿ ਮੈਂ ਆਪਣਾ ਭਲਾ ਦੇਖਾਂ ਵੀ ਮੇਰਾ ਭਲਾ ਕਿਵੇਂ ਹੁੰਦਾ। ਮੰਗਦਾ ਤਾਂ ਹੈ ਰੋਜ਼ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਸ਼ੁਰੂਆਤ ਮੇਰੇ ਤੋਂ ਹੀ ਕਰੀ, ਅਰਬ ਤਾਂ ਮੇਰੇ ਤੋਂ ਹੋਵੇ, ਭਲੇ ਵੀ ਬਾਕੀਆਂ ਦੀ ਗੱਲ ਬਾਅਦ ਵਿੱਚ ਕਰਾਂਗੇ। ਇਹੋ ਜਿਹੀ ਗਲਤੀ ਰੱਖਣ ਵਾਲੇ ਬੜੇ ਨੇ। ਗੁਰੂ ਸਾਹਿਬ ਕਹਿੰਦੇ ਭਾਈ ਦੂਜਾ ਪਰਉਪਕਾਰ ਹੈ ਵੀ ਜੇ ਤੁਸੀਂ ਕਿਸੇ ਦਾ ਕੁਝ ਸਵਾਰ ਸਕਦੇ ਹੋ ਆਪਣੀ ਬਾਣੀ ਨਾਲ, ਕਹਿ ਕੇ ਕਿਸੇ ਦਾ ਕੰਮ ਕੁਝ ਸਵਾਰ ਸਕਦੇ ਹੋ, ਕਿਸੇ ਦੇ ਕੰਮ ਨੂੰ ਸਿੱਧ ਕਰ ਸਕਦੇ ਹੋ, ਤੇ ਇਹਦੇ ਵਰਗਾ ਕੋਈ ਪਰਉਪਕਾਰ ਕੋਈ ਨਹੀਂ, ਬੜਾ ਵੱਡਾ ਉਪਕਾਰ ਹੈ। ਦੂਜਾ ਤਿੰਨ ਪ੍ਰਕਾਰ ਦੇ ਪਰਉਪਕਾਰ ਗੁਰੂ ਸਾਹਿਬ ਦੱਸ ਰਹੇ ਨੇ ਕਿ ਆਪਣੀ ਬਾਣੀ ਕਰਕੇ ਕਿਸੇ ਦਾ ਭਲਾ ਕਰ ਦੇਣਾ, ਸਿਫਾਰਸ਼ ਕਰਕੇ ਕਿਸੇ ਦਾ ਭਲਾ ਕਰ ਦੇਣਾ, ਇਹ ਵੀ ਪਰਉਪਕਾਰ ਹੈ।
ਕਹਿ ਬਿਬਿਆ ਹੋਏ ਆਪਣੇ ਪਾਸ ਅਤੁਲ ਪਡਾਵਾ ਚਲੈ ਹੁਲਾਸ।
ਇਹਦਾ ਪਰਉਪਕਾਰ ਹੈ ਵੀ ਤੁਹਾਡੇ ਕੋਲ ਕੋਈ ਵਿਦਿਆ ਹੁਨਰ ਹੈ ਤੇ ਤੁਸੀਂ ਆਪਣੀ ਉਹ ਵਿਦਿਆ ਕੇ ਕਿਸੇ ਨੂੰ ਪੜ੍ਹਾ ਦੇਣਾ। ਜੇ ਤੁਹਾਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਤੁਸੀਂ ਅੱਗੇ ਉਹਨਾਂ ਨੂੰ ਹੋਰਾਂ ਨੂੰ ਪੜ੍ਹਾਉਣੀ ਸਿਖਾ ਦਿਓ, ਇਹ ਵੀ ਪਰਉਪਕਾਰ ਹੈ। ਏਡਾ ਵੱਡਾ ਪਰਉਪਕਾਰ ਹੈ। ਭਾਈ ਗੁਰਦਾਸ ਜੀ ਕਹਿੰਦੇ ਵੀ ਤੁਸੀਂ ਕਿਤੇ ਗੁਰਬਾਣੀ ਦਾ ਇੱਕ ਸ਼ਬਦ ਵੀ ਕਿਸੇ ਨੂੰ ਪੜ੍ਹਨਾ ਸਿਖਾ ਦਿਓ ਨਾ, ਤੇ ਜਿਵੇਂ ਸੱਤ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰਕੇ ਫਲ ਮਿਲਦਾ ਹੈ, ਇੰਨਾ ਫਲ ਕਿਤੇ ਸਿੱਖ ਨੂੰ ਸ਼ਬਦ ਸਿਖਾ ਦਿਓ ਗੁਰਬਾਣੀ ਦਾ ਪੜ੍ਹਨਾ, ਓਨਾ ਫਲ ਪ੍ਰਾਪਤ ਹੋ ਜਾਂਦਾ। ਸੋ ਬਾਲਕ ਸਿੱਖ ਕੋ ਸ਼ਬਦ ਸਿਖਾਏਗਾ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ, ਏਡਾ ਵੱਡਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਜੇ ਤੁਹਾਨੂੰ ਕੋਈ ਵਿਦਿਆ ਆਉਂਦੀ ਹੈ, ਤੁਹਾਡੇ ਕੋਲ ਕੋਈ ਹੁਨਰ ਹੈ, ਤੇ ਉਹਨੂੰ ਲੁਕਾਉਣ ਦੀ ਲੋੜ ਨਹੀਂ, ਆਮ ਕਰਕੇ ਲੁਕਾਉਣ ਦਾ ਯਤਨ ਕਰਦੇ ਕਿ ਮੈਂ ਆਪਣੀ ਵਿਦਿਆ ਅੱਗੇ ਕਿਸੇ ਨੂੰ ਕਿਉਂ ਜਾਏ, ਕਿਸੇ ਨੂੰ ਸੁਣਾਵਾਂਗਾ ਤੇ ਉਹ ਕਿਤੇ ਅੱਗੇ ਦੇਖ ਕੇ ਸਾਡੇ ਨਾਲ ਮਾਰ ਦੇਣ। ਜਦੋਂ ਦਾਸ ਉਸਤਾਦ ਜੀ ਉਹਨਾਂ ਕੋਲ ਅਸੀਂ ਵਿਦਿਆ ਪੜ੍ਹਦੇ ਸੀ, ਕਥਾ ਸਿੱਖਦੇ ਸੀ, ਤੇ ਉੱਥੇ ਇੱਕ ਬਜ਼ੁਰਗ ਮਾਈ ਨੇ ਆ ਜਾਣਾ, ਉਹਨੇ ਆ ਕੇ ਗਿਆਨੀ ਜੀ ਹੋਣਾ ਨੂੰ ਕਹਿਣ ਲੱਗ ਪੈਣਾ ਗਿਆਨੀ ਜੀ ਵੀ ਤੁਸੀਂ ਅੱਗੇ ਕਥਾ ਵਾਚਕ ਤਿਆਰ ਕਰੀ ਜਾਂਦੇ ਹੋ, ਕੱਲ ਨੂੰ ਤੁਹਾਡੀ ਰੋਟੀ ਇਹਨਾਂ ਨੇ ਬਣਾ ਲੈਣੀ, ਤੁਹਾਨੂੰ ਪ੍ਰੋਗਰਾਮ ਕੌਣ ਦਏਗਾ, ਜਵਾਕ ਨੂੰ ਕੌਣ ਦਏਗਾ। ਇਹੋ ਜਿਹੀ ਬਿਰਤੀ ਵਾਲੇ ਵੀ ਲੋਕ ਹੁੰਦੇ ਜਿਹੜੇ ਕਹਿੰਦੇ ਭਾਈ ਆਪਣੀ ਵਿਦਿਆ ਦਿਓ ਹੀ ਨਾ ਅੱਗੇ ਕਿਸੇ ਨੂੰ, ਮਿਲਣਾ ਤਾਂ ਭਾਗਾ ਨਹੀਂ ਨਾ ਸਾਰਿਆਂ ਨੂੰ, ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਕਰਮ ਨੇ ਉਹੀ ਸਾਰਿਆਂ ਨੂੰ ਪ੍ਰਾਪਤ ਹੋਣਾ, ਪਰ ਅਲੱਗ ਵੀ ਮਿਲਣੀ ਹੈ। ਇਹ ਬਿਰਤੀ ਨਹੀਂ ਰੱਖਣੀ ਚਾਹੀਦੀ ਜੇ ਸਾਡੇ ਕੋਲ ਵਿਦਿਆ ਦੇ ਅੱਗੇ ਕਿਸੇ ਨੂੰ ਦੇਣੀ ਨਹੀਂ, ਸਗੋਂ ਅੱਗੇ ਵਿਦਿਆ ਦੇਣ ਨਾਲ ਵਿਦਿਆ ਵੱਧਦੀ ਹੈ। ਇਹ ਬੜਾ ਵੱਡਾ ਪਰਉਪਕਾਰ ਹੈ ਵੀ ਜੇ ਤੁਹਾਨੂੰ ਕੋਈ ਹੁਨਰ ਆਉਂਦਾ ਤੁਹਾਨੂੰ ਜੇ ਪਰਮੇਸ਼ਰ ਨਾ ਕਰੇ ਸਵਾਸ ਮੁੱਕ ਜਾਣ ਤੇ ਉਹ ਵਿਦਿਆ ਅੰਦਰ ਹੀ ਸਿਮੜ ਕੇ ਸੰਸਾਰ ਚ ਲੋਪ ਹੋ ਜਾਣੀ। ਜੇ ਤੁਸੀਂ ਉਹ ਵਿਦਿਆ ਅੱਗੇ ਕਿਸੇ ਨੂੰ ਦੇ ਦਿਓਗੇ ਉਹ ਕਿ ਸੰਸਾਰ ਚ ਰਹੇਗੀ, ਜਦੋਂ ਤੱਕ ਸੰਸਾਰ ਰਹੇਗਾ ਉਹ ਵਿਦਿਆ ਵੀ ਅੱਗੇ ਫਲੀਭੂਤ ਹੁੰਦੀ ਰਹੇਗੀ, ਜੇ ਮਰ ਮੁੱਕ ਗਏ ਉਹ ਵਿਦਿਆ ਵੀ ਨਾਲ ਹੀ ਖਤਮ ਹੋ ਜਾਣੀ ਚਮੇਟੀ ਨਾਲ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਤੀਸਰਾ ਪਰਉਪਕਾਰ ਇਹ ਹੈ ਕਿ ਜੇ ਤੁਹਾਨੂੰ ਕੋਈ ਵਿਦਿਆ ਆਉਂਦੀ ਹੈ, ਤੁਹਾਡੇ ਕੋਲ ਕੋਈ ਵਿਦਿਆ ਹੈ ਤਾਂ ਉਹ ਵਿਦਿਆ ਹੋਰਾਂ ਨੂੰ ਅੱਗੇ ਪੜ੍ਹਾਓ, ਉਲਾਸ ਨਾਲ ਖਰਚੇ ਨਾਲ ਉਹ ਵਿਦਿਆ ਅੱਗੇ ਕਿਸੇ ਹੋਰ ਨੂੰ ਦੇਵੋ।
ਤੁਲ ਮਨ ਤੇ ਸਭ ਕੋ ਫਲ ਚਾਹ ਹੈ, ਬੁਰਾ ਕਰਨ ਇਹਦੇ ਕਬ ਨਾ ਉਮਰ ਹੈ।
ਅਸੀਂ ਕਹਿੰਦੇ ਆਪਣੇ ਮਨ ਕਰਕੇ ਸਾਰਿਆਂ ਦਾ ਭਲਾ ਹੀ ਚਾਹਣਾ, ਭਲਾ ਹੀ ਚਾਹਣਾ, ਕਦੇ ਵੀ ਕਿਸੇ ਵਾਸਤੇ ਆਪਣੇ ਮਨ ਚ ਬੁਰਾ ਨਹੀਂ ਰੱਖਣਾ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਇੱਕ ਦਿਨ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਸੁਖੀ ਰਹਿਣ ਦੀ ਥਿਊਰੀ ਕੀ ਹੈ? ਜੇ ਅਸੀਂ ਸੁਖੀ ਰਹੀਏ, ਅਸੀਂ ਵੀ ਚਾਹੁੰਦੇ ਹਾਂ ਸਾਰੇ ਅਸੀਂ ਖੁਸ਼ ਰਹੀਏ, ਸੁਖੀ ਰਹੀਏ, ਤੇ ਸੁਖੀ ਰਹਿਣ ਦੀ ਖੁਸ਼ ਰਹਿਣ ਦੀ ਥਿਊਰੀ ਕੀ ਹੈ? ਤੇ ਸਾਹਿਬਾਂ ਨੇ ਬਚਨ ਕੀਤਾ, ਭਾਈ ਖੁਸ਼ ਰਹਿਣ ਤੇ ਸੁਖੀ ਰਹਿਣ ਦੀ ਥਿਊਰੀ ਇਹ ਹੈ ਕਿ ਪੜਦਾ ਬੁਰਾ ਨਾ ਰੱਖੋ, ਚੀਤ ਤੁਮਕੋ ਦੁੱਖ ਨਹੀਂ ਭਾਈ ਵੀ। ਤੁਸੀਂ ਕਿਸੇ ਦੂਜੇ ਦਾ ਬੁਰਾ ਨਾ ਰੱਖੋ ਆਪਣੇ ਮਨ ਚ, ਤੇ ਜੇ ਤੁਹਾਡੇ ਮਨ ਚ ਕਿਸੇ ਪ੍ਰਤੀ ਬੁਰਾ ਨਹੀਂ ਹੋਏਗਾ ਤੁਸੀਂ ਦੁਖੀ ਨਹੀਂ ਹੋਵੋਗੇ। ਗੁਰੂ ਅਮਰਦਾਸ ਸਾਹਿਬ ਵੀ ਇਸ ਤੇ ਕਹਿ ਰਹੇ ਨੇ ਕਦੇ ਕਿਸੇ ਦੂਜੇ ਦਾ ਬੁਰਾ ਨਹੀਂ ਰੱਖਣਾ ਮਨ ਚ, ਔਰ ਸਦਾ ਆਪਣੇ ਮਨ ਚ ਸਾਰਿਆਂ ਦਾ ਭਲਾ ਚਾਹੁਣਾ ਹੈ।
ਪਾਸ ਪਦਾਰਥ ਅਰ ਬਚ ਕਰੇ ਕਹੇ ਕਿ ਜੀਏ ਕਿਸ ਕੋ ਬੁਰਾ ਨਾ ਚਾਹੇ।
ਇਹ ਤਿੰਨ ਪ੍ਰਕਾਰ ਦੇ ਪਰਉਪਕਾਰ ਨੇ ਕਿ ਜੇ ਤੁਹਾਡੇ ਕੋਲ ਕੋਈ ਪਦਾਰਥ ਹੈ ਉਹ ਕਿਸੇ ਨੂੰ ਦਿੰਦੇ ਆ, ਕਿਸੇ ਦਾ ਭਲਾ ਹੁੰਦਾ ਦੇ ਦਿਓ, ਤੁਹਾਡੇ ਬਚਨ ਕਹਿਣ ਨਾਲ ਕਿਸੇ ਦਾ ਕੰਮ ਸਵਰਦਾ ਤਾਂ ਸਵਾਰ ਦਿਓ। ਜੇ ਤੁਹਾਡੇ ਕੋਲ ਕੋਈ ਵਿਦਿਆ ਹੈ ਤਾਂ ਉਹ ਕਿਸੇ ਨੂੰ ਅੱਗੇ ਵਿਦਿਆ ਪੜ੍ਹਾ ਦੇਣੀ, ਤੇ ਫਿਰ ਆਪਣੇ ਮਨ ਚ ਕਿਸੇ ਪ੍ਰਤੀ ਬੁਰਾ ਨਾ ਰੱਖਣਾ, ਇਹ ਤੀਸਰਾ ਪਰਉਪਕਾਰ ਹੈ। ਤਿੰਨ ਪ੍ਰਕਾਰ ਦਾ ਪਰਉਪਕਾਰ ਹੈ।
ਇਨ ਤੀਨੋ ਦੇ ਪਰਉਪਕਾਰ ਕਰੋ ਸਦਾ ਪਰ ਦੁੱਖ ਨਾ ਨਿਵਾਰ।
ਭਾਈ ਲਾਲੋ, ਭਾਈ ਦੁਰਗਾ ਤੇ ਭਾਈ ਜਵੰਦਾ, ਇਹ ਤਿੰਨ ਸਿੱਖ ਸੀ ਗੁਰੂ ਸਾਹਿਬ ਦੇ ਚਰਨਾਂ ਚ ਬੈਠੇ, ਜਿਨ੍ਹਾਂ ਨੂੰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਇਹ ਤਿੰਨ ਉਪਕਾਰ ਤੁਹਾਨੂੰ ਦੱਸੇ ਨੇ, ਤਿੰਨੇ ਪਰਉਪਕਾਰ ਨੇ ਜੋ ਉੱਪਰ ਦੱਸੇ ਨੇ। ਇਹਨਾਂ ਤਿੰਨਾਂ ਪਰਉਪਕਾਰਾਂ ਨੂੰ ਜੇ ਤੁਸੀਂ ਆਪਣੇ ਮਨ ਬਾਣੀ ਕਰਕੇ ਕਰੋਗੇ ਤੇ ਤੁਹਾਡੇ ਸਾਰੇ ਦੁੱਖਾਂ ਸਾਰੀ ਹੋ ਜਾਏਗੀ, ਸਾਰੇ ਦੁੱਖਾਂ ਦਾ ਨਾਸ਼ ਹੋ ਜਾਏਗਾ ਜੇ ਤੁਸੀਂ ਇਹ ਪਰਉਪਕਾਰ ਕਰੋਗੇ।
ਸਰਬ ਦਾਨ ਤੇ ਹੈ ਵਿਸਲਾ, ਅੰਨਦਾਨ ਕੀਜੈ ਸਭ ਕਾਲਾ।
ਦੇਖੋ ਕਿੱਡਾ ਵੱਡਾ ਦਾਨ ਹੈ, ਸਭ ਦਾਨਾਂ ਤੋਂ ਵੱਡਾ ਦਾਨ ਹੈ ਕਿਸੇ ਨੂੰ ਅੰਨ ਦਾ ਦਾਨ ਦੇ ਦੇਣਾ। ਕੋਈ ਭੁੱਖਾ ਹੈ ਉਹਨੂੰ ਅੰਨ ਦਾ ਦਾਨ ਦੇ ਦੇਣਾ, ਉਹਦੇ ਸਮਾਨ ਦਾ ਮਹਾਰਾਜ ਜੀ ਕਹਿੰਦੇ ਕੋਈ ਦਾਨ ਹੋਣਾ ਹੀ ਨਹੀਂ ਨਾ। ਕਿਸੇ ਭੁੱਖੇ ਦੀਆਂ ਅੰਦਰਾਂ ਲੱਜਣਗੀਆਂ ਤੇ ਉਹ ਅੰਦਰੋਂ ਅਸੀਸਾਂ ਦੇ ਦੇਗਾ, ਭਲਾ ਹੋਵੇ ਤੇਰਾ ਉਹ ਅਸੀਸ ਦੇ ਦੇਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਸਰਬ ਦਾਨਾਂ ਵਿੱਚੋਂ ਸਭ ਤੋਂ ਵੱਡਾ ਦਾਨ ਹੈ ਅੰਨ ਦਾ ਦਾਨ ਦੇਣਾ। ਇਸ ਕਰਕੇ ਅੰਨ ਦਾਨ ਕਰਨ ਦੀ ਵੀ ਬੇਨਤੀ ਆਪਣੇ ਅੰਦਰ ਰੱਖਣੀ ਹੈ।
ਇਸ ਤੇ ਪ੍ਰਾਨ ਧਰਤ ਹੈ ਪ੍ਰਾਨੀ, ਅਪਰ ਹੋਏ ਕਿਮਤਾ ਏ ਸੁਮਾਨੀ।
ਅੰਨ ਦਾਨ ਕਿੱਡਾ ਵੱਡਾ ਦਾਨ ਹੈ ਕਿ ਅੰਨ ਖਾ ਕੇ ਬੰਦੇ ਦੇ ਪ੍ਰਾਣ ਜਿਉਂਦੇ ਰਹਿੰਦੇ ਨੇ, ਜੇ ਅੰਨ ਨਾ ਖਾਵੇ ਤੇ ਪ੍ਰਾਣ ਦਿਸ ਜਾਂਦੇ ਨੇ। ਪ੍ਰਾਣਾਂ ਦਾ ਵੀ ਆਧਾਰ ਜਿਹੜਾ ਹੈ ਉਹ ਅੰਨ ਹੈ, ਪ੍ਰਾਣ ਵੀ ਸਰੀਰ ਚ ਅੰਨ ਦੇ ਆਸਰੇ ਚੱਲਦੇ ਨੇ। ਸਾਡੇ ਤ੍ਰੈਮਣ ਦੇਹੁਰੀ ਚੱਲਿਆ ਪਾਣੀ ਅੰਨ, ਪਾਣੀ ਤੇ ਅੰਨ ਦੇ ਆਸਰੇ ਸਰੀਰ ਚੱਲਦਾ, ਤੇ ਅੰਨ ਦੇ ਆਸਰੇ ਦੇ ਨਾਲ ਸਰੀਰ ਚੱਲਦਾ, ਸਰੀਰ ਦੇ ਵਿੱਚ ਬੰਦਾ ਪ੍ਰਾਣ ਧਾਰਨ ਕਰਦਾ। ਇਸ ਕਰਕੇ ਅੰਨ ਦਾਨ ਦੇ ਬਰਾਬਰ ਕੋਈ ਹੋਰ ਸਮਾਨ ਦਾਨ ਹੋ ਹੀ ਨਹੀਂ ਸਕਦਾ, ਅੰਨ ਦਾਨ ਸਭ ਤੋਂ ਵੱਡਾ ਦਾਨ ਹੈ।
ਅਚੂ ਪਾਸੋ ਜਿਉਂ ਕਿਉਂ ਦੀਜੈ, ਸੁਖ ਦੇਖ ਕਰ ਨਹੀਂ ਨਾ ਪੀਜੈ।
ਭੁੱਖਾ ਤੁਹਾਡੇ ਘਰ ਦੇ ਦਰਵਾਜੇ ਮੂਹਰੇ ਆ ਖਲੋਤਾ ਹੈ, ਘਰ ਚ ਭਾਵੇਂ ਕੱਚਾ ਪਿਆ ਤੇ ਭਾਵੇਂ ਪੱਕਾ ਪਿਆ, ਜੋ ਕੱਚਾ ਪੱਕਾ ਹੈ ਦੇ ਦੇਵੇ ਨਾ ਨਾ ਕਰੇ। ਕੋਈ ਭੁੱਖਾ ਆ ਕੇ ਦਰਵਾਜੇ ਅੱਗੇ ਕਹੇ ਜੀ ਮੈਂ ਰੋਟੀ ਖਾਣੀ ਹੈ, ਤੇ ਇਹ ਨਾ ਆਖੇ ਵੀ ਹਾਲੇ ਲੰਗਰ ਤਿਆਰ ਹੋਣਾ ਠਹਿਰ ਜਾ, ਕਹਿੰਦੇ ਜੋ ਕੱਚਾ ਪੱਕਾ ਹੈ ਉਸੇ ਵੇਲੇ ਲਿਆ ਕੇ ਹਾਜ਼ਰ ਕਰ ਦੇ ਦੋ। ਮਹਾਰਾਜ ਜੇ ਉਡੀਕ ਕਰ ਸਕਦੇ ਹੋ ਤੇ ਪਕਾ ਕੇ ਦੇ ਦੇਣੇ, ਨਹੀਂ ਤਾਂ ਇਹ ਤਾਂ ਚੱਕੋ। ਕਹਿੰਦੇ ਇਸ ਤਰ੍ਹਾਂ ਕੱਚਾ ਪੱਕਾ ਜੋ ਹੋਵੇ ਹਾਜ਼ਰ ਕਰ ਦੇਵੇ, ਜੇ ਕੋਈ ਖੁਦ ਪ੍ਰਾਣੀ ਆ ਜਾਏ ਕਦੇ ਵੀ ਆਪਣੇ ਦਰਵਾਜੇ ਤੋਂ ਕਿਸੇ ਭੁੱਖੇ ਨੂੰ ਨਾ ਨਹੀਂ ਕਰਨੀ। ਉਹਨੂੰ ਰੋਜੀ ਰੋਟੀ ਭਾਵੇਂ ਘੱਟ ਹੀ ਦੇ ਦਿਓ, ਉਹਨੂੰ ਚੱਕਣ ਵਾਸਤੇ ਉਹਨੇ ਨਾਲ ਹੀ ਉਹਦਾ ਪੇਟ ਭਰ ਜਾਣਾ। ਇਹ ਬੜਾ ਵੱਡਾ ਦਾਨ ਹੈ। ਪਾਤਸ਼ਾਹ ਕਹਿੰਦੇ ਕਦੇ ਕਿਸੇ ਭੁੱਖੇ ਨੂੰ ਆਪਣੇ ਦਰਵਾਜ਼ੇ ਤੋਂ ਨਾ ਨਹੀਂ ਕਰਨੀ।
ਜਿਸ ਕਿਸ ਸਮੇਂ ਸਾਂਝ ਕੈ ਪ੍ਰਾਪਤ ਬਿਨਾਂ ਵਿਚਾਰੇ ਭੋਜਨ ਦਾਤ।
ਕਿਸੇ ਸਮੇਂ ਵੀ ਆ ਜਾਏ, ਭਾਵੇਂ ਸ਼ਾਮ ਦੇ ਸਮੇਂ ਆਵੇ, ਸਵੇਰ ਦੇ ਟਾਈਮ ਆ ਜਾਏ, ਇਹ ਨਾ ਆਖੇ ਵੀ ਹੁਣ ਕੋਈ ਟਾਈਮ ਹੈ ਰੋਟੀ ਦਾ, ਹੁਣ ਤਾਂ ਚਾਹ ਪੀ ਲੈ। ਆਮ ਕਰਕੇ ਇਹੀ ਕੀਤਾ ਜਾਂਦਾ ਹੈ। ਸਾਡੀਆਂ ਮਾਤਾਵਾਂ ਭੈਣਾਂ ਵੀ ਇਹੋ ਜਿਹੀਆਂ ਸੁੱਖ ਰਹਿਣੀਆਂ ਹਿਲ ਗਈਆਂ ਵੀ ਲੰਗਰ ਪ੍ਰਸ਼ਾਦਾ ਪਕਾਉਣ ਦੇ ਬਾਰੇ ਵੀ ਜੇ ਕੋਈ ਘਰ ਚ ਪ੍ਰਾਹੁਣਾ ਵੀ ਆ ਜਾਏ ਅਗਲਾ, ਭਾਵੇਂ ਸਾਰੇ ਦਿਨ ਦਾ ਭੁੱਖਾ ਪਿਆਇਆ ਆਇਆ ਹੋਵੇ, ਇਹ ਚਾਹ ਦਾ ਗਲਾਸ ਭਰ ਕੇ ਅੱਗੇ ਰੱਖ ਦੇਣਾ ਵੀ ਇਹ ਕੰਮ ਸੌਖਾ ਹੈ। ਇਹ ਨੀ ਪੁੱਛਣਾ ਭਾਈ ਸਾਰੇ ਦਿਨ ਦਾ ਆਇਆ ਪ੍ਰਸ਼ਾਦਾ ਪਾਣੀ ਛੱਡਿਆ। ਫਿਰ ਕਹਿੰਦੇ ਜੀ ਹੁਣ ਪ੍ਰਸ਼ਾਦੇ ਦਾ ਟਾਈਮ ਤਾਂ ਹੈ ਨੀ, ਚਾਹ ਪੀ ਲਓ ਘੁੱਟ ਘੁੱਟ, ਅਗਲੇ ਨੇ ਭਾਵੇਂ ਛੱਡਣਾ ਵੀ ਹੋਵੇ ਤਾਂ ਵੀ ਨੀ ਮੰਗਦਾ, ਸ਼ਰਮ ਦਾ ਮਾਰਾ। ਸੋ ਕਹਿਣ ਤੋਂ ਭਾਵ ਇਹ ਨਾ ਵੇਖੇ, ਸਭ ਤੋਂ ਪਹਿਲਾਂ ਅੰਨ ਹੀ ਪੁੱਛੇ, ਪ੍ਰਸ਼ਾਦਾ ਹੀ ਪੁੱਛੇ, ਕਿਉਂਕਿ ਸਰਵੋਤਮ ਚੀਜ਼ ਹੈ। ਪਤਾ ਨੀ ਕਿਸ ਢੰਗ ਨਾਲ ਉਹ ਕਿੱਥੋਂ ਕਿੱਥੋਂ ਆਇਆ, ਕਿਸ ਪ੍ਰਕਾਰ ਦੀ ਉਹਨੂੰ ਕਿਹੋ ਜਿਹੀ ਸਮੱਸਿਆ ਵਿੱਚੋਂ ਆਇਆ। ਅੰਨ ਦਾ ਤਾਂ ਭੋਜਨ ਤਾਂ ਉਹਨੂੰ ਛਕਾਵੇ। ਮਹਾਰਾਜ ਜੀ ਕਹਿੰਦੇ ਇਹ ਨਾ ਵੇਖੇ ਵੀ ਸੱਜ ਦਾ ਸਮਾਂ ਹੈ ਜਾਂ ਸਵੇਰ ਦਾ ਸਮਾਂ, ਬਿਨਾਂ ਸਮੇਂ ਦੇ ਵਿਚਾਰ ਤੋਂ ਭੋਜਨ ਦੀ ਦਾਤ ਦੇਵੇ। ਅੰਨ ਦਾ ਦਾਨ ਜਿਹੜਾ ਹੈ ਉਹ ਦਾਨ ਕਰੇ, ਸਭ ਤੋਂ ਵੱਡਾ ਦਾਨ ਹੈ।
ਕੁਝ ਨੀਚ ਨੈ ਪਰ ਕੋ ਜਾਤੇ ਕਰ ਅੰਨ ਤੋ ਤ੍ਰਿਪਤਾਤੇ।
ਇਤਨਾ ਵੀ ਉੱਚਾ ਹੈ ਵੱਡਾ ਬੰਦਾ ਤੇ ਉਹਨੇ ਭਾਵੇਂ ਰੋਟੀ ਰੱਜ ਕੇ ਵੀ ਖਾ ਕੇ ਆਇਆ ਹੋਵੇ, ਤੇ ਆਮ ਕਰਕੇ ਉਹਨੂੰ ਲੋਕ ਪੁੱਛਦੇ ਹਾਂ ਜੀ ਪ੍ਰਸ਼ਾਦਾ ਚਲੋ, ਪਤਾ ਹੁੰਦਾ ਵੀ ਇੱਥੇ ਛੱਡ ਕੇ ਆਇਆ ਹੋਣਾ ਕਿਤੇ ਨਾ ਕਿਤੇ। ਤੇ ਨੀਵੇਂ ਬੰਦੇ ਰੋਜ਼ਾ ਨੀ ਪੁੱਛਦੇ ਵੀ ਇਹਨੇ ਤਾਂ ਮੰਗ ਲੈਣੀ ਹੈ। ਮਹਾਰਾਜ ਜੀ ਕਹਿੰਦੇ ਉੱਚੇ ਨੀਵੇਂ ਦਾ ਫਰਕ ਨੀ ਵੇਖਣਾ, ਭਾਵੇਂ ਕੋਈ ਉੱਚਾ ਤੇ ਭਾਵੇਂ ਕੋਈ ਨੀਵਾਂ ਹੈ, ਨਾ ਨਜਾਤ ਵੀ ਨੀ ਵੇਖਣੀ ਵੀ ਇਹ ਨੀਵੀਂ ਬਰਾਦਰੀ ਦਾ ਨੀਵੀਂ ਜਾਤ ਦਾ ਤੇ ਮੈਂ ਉੱਚੀ ਜਾਤ ਦਾ ਜੀ ਰੋਟੀ ਕਿਉਂ ਖਵਾਵਾਂ। ਪਾਤਸ਼ਾਹ ਕਹਿੰਦੇ ਕੋਈ ਬਰਾਦਰੀ ਜਾਤ ਨੀ ਵੇਖਣੀ, ਅੰਨ ਦੇ ਕੇ ਉਹਨੂੰ ਤ੍ਰਿਪਤ ਕਰਨਾ। ਭਾਈ ਜਵੰਦਾ ਦੁਰਗਾ ਜੀ ਇਹ ਤਾਰ ਪਾਰ ਕਰੋਗੇ ਤੇ ਤੁਹਾਡਾ ਭਲਾ ਹੋਵੇਗਾ, ਤੁਹਾਡੀ ਕਲਿਆਣ ਹੋਵੇਗੀ।
ਸ੍ਰੀ ਗੁਰੂ ਅਮਰਦਾਸ ਕੀ ਬਾਣੀ ਸ਼ਰਧਾ ਪੁਰਤੀ ਨੋ ਮੰਨੀ।
ਸ੍ਰੀ ਅਮਰਦਾਸ ਸਾਹਿਬ ਜੀ ਦੀ ਇਹ ਬਾਣੀ ਕਿੰਨਾ ਸਿੱਖਾਂ ਨੇ ਸੁਣੀ, ਸੁਣਿਆ ਹੀ ਨਹੀਂ, ਸੁਣ ਕੇ ਇਹਨਾਂ ਤਿੰਨਾਂ ਨੇ ਸਤਿਗੁਰਾਂ ਦੇ ਇਹਨਾਂ ਬਚਨਾਂ ਤੇ ਅਮਲ ਵੀ ਕੀਤਾ। ਸ਼ਰਧਾ ਧਾਰ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਮੰਨਿਆ ਹੈ। ਨਾਲ ਸੰਗਤਾਂ ਜੀ ਤੁਸੀਂ ਆਖੋਗੇ ਵੀ ਇੱਥੇ ਗੁਰੂ ਸਾਹਿਬ ਨੇ ਨਾਮ ਜਪਣ ਨੂੰ ਕਿਉਂ ਨੀ ਕਿਹਾ, ਉਪਕਾਰ ਕਰਨ ਨੂੰ ਕਿਉਂ ਕਿਹਾ? ਕਿਉਂਕਿ ਖਾਲਸਾ ਜੀ ਜਿਹੋ ਜਿਹੀ ਅਵਸਥਾ ਦਾ ਕੋਈ ਅਧਿਕਾਰੀ ਹੈ, ਸਤਿਗੁਰਾਂ ਨੇ ਉਹੀ ਉਪਦੇਸ਼ ਦਿੱਤਾ ਹੈ। ਕੋਈ ਮਾਇਆ ਦੇ ਪਿਆਰੇ ਹੋਣਗੇ ਜਿਨ੍ਹਾਂ ਨੂੰ ਉਪਦੇਸ਼ ਦੇ ਰਹੇ ਨੇ ਕਿ ਤੁਸੀਂ ਤਿਆਗੀ ਬਣੋ, ਫਿਰ ਨਾਲ ਨਾਮ ਵੀ ਜਪੋ। ਪਹਿਲਾਂ ਮਹਾਰਾਜ ਜੀ ਨੇ ਇਹ ਕੰਮ ਕਿਹਾ ਵੀ ਇਹ ਕੰਮ ਕਰਦਿਆਂ ਕਰਦਿਆਂ ਜਦੋਂ ਬੁੱਧੀ ਨਿਰਬਲ ਹੋਏਗੀ ਫਿਰ ਇਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿਆਂਗੇ, ਫਿਰ ਨਾਮ ਜਪਣ ਦਾ ਉਪਦੇਸ਼ ਦੇ ਕੇ ਤਾਰੇ। ਇਹਨਾਂ ਤਿੰਨਾਂ ਨੇ ਸਤਿਗੁਰੂ ਜੀ ਦੇ ਜੋ ਪਵਿੱਤਰ ਬਚਨ ਨੇ ਸ਼ਰਧਾ ਧਾਰ ਕੇ ਸਤਿਗੁਰਾਂ ਦੇ ਬਚਨ ਮੰਨੇ ਨੇ।
ਤੀਨ ਬਿਦਨ ਕੀ ਨਸੀ ਉਪਕਾਰ ਜੀ ਜਗਤ ਕੋ ਅਧਿਕ ਆਹਾਰਾ।
ਇਹਦਾ ਤਿੰਨ ਪ੍ਰਕਾਰ ਦਾ ਪਰਉਪਕਾਰ ਸਿੱਖ ਕਰਨ ਲੱਗੇ। ਜੋ ਗੁਰੂ ਸਾਹਿਬ ਜੀ ਨੇ ਕਿਹਾ ਹੈ ਉਸੇ ਢੰਗ ਨਾਲ ਵਿਚਰਨ ਲੱਗੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਨ ਮੰਨ ਕੇ ਭੁੱਖਿਆਂ ਨੂੰ ਜੇ ਕੋਈ ਅਭਿਆਗਤ ਦਰਵਾਜੇ ਮੂਹਰੇ ਆਉਂਦਾ ਹੈ ਤਾਂ ਉਹਨੂੰ ਭੋਜਨ ਛਕਾਉਣ ਦਾ ਪਹਿਲਾ ਕਰਦੇ ਕਰਦੇ ਹਨ।
ਸਿੱਖ
ਇਸ ਤਰ੍ਹਾਂ ਸਤਿਗੁਰਾਂ ਦੀ ਰੀਤੀ ਦੀ ਧਾਰਨ ਕਰਕੇ ਹੋਰ ਵੀ ਇਹਨਾਂ ਨੂੰ ਵੇਖ ਕੇ ਹੋਰ ਵੀ ਕਈ ਗੁਰੂ ਕੇ ਸਿੱਖ ਬਣੇ। ਕਰਮ ਪ੍ਰਚਾਰ ਸੀ ਨਾ ਇਹ, ਤੇ ਕਰਮ ਪ੍ਰਚਾਰ ਵੇਖ ਕੇ ਹੋਰ ਵੀ ਕਈ ਸਿੱਖ ਸੱਜ ਗਏ ਜਿਹੜੇ ਕਿਸੇ ਭੁੱਖੇ ਦੀ ਲੋੜਵੰਦ ਦੀ ਲੋੜ ਪੂਰੀ ਕਰਨ ਦੇ ਸਿੱਖਾਂ ਨੇ ਵੇਖਿਆ। ਉਹ ਸਿੱਖਾਂ ਨੂੰ ਵੇਖਦੇ ਉਹ ਕਹਿੰਦੇ ਭਾਈ ਸਾਨੂੰ ਵੀ ਸਿੱਖ ਬਣਾਓ। ਸਿੱਖ ਇਹੋ ਜਿਹੇ ਹੁੰਦੇ ਨੇ, ਇਹੋ ਜਿਹਾ ਭਲਿਆ ਭਲਾ ਕਰਨ ਵਾਲੇ ਹੁੰਦੇ ਨੇ, ਉਹ ਵੇਖ ਕੇ ਆਪ ਹੀ ਕਹਿੰਦੇ ਜੀ ਸਾਨੂੰ ਵੀ ਸਿੱਖ ਬਣਾਓ। ਏਦਾਂ ਇਹਨਾਂ ਨੂੰ ਵੇਖ ਕੇ ਹੋਰ ਵੀ ਕਈ ਸਤਿਗੁਰਾਂ ਦੇ ਚਰਨਾਂ ਚ ਆ ਕੇ ਸਿੱਖ ਬਣੇ। ਔਰ ਮਹਾਰਾਜ ਜੀ ਦੇ ਬੜੇ ਪਿਆਰ ਨਾਲ ਪ੍ਰੀਤ ਸਹਿਤ ਆ ਕੇ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ।
ਸੇਵਤ ਰਹੇ ਭਗਤ ਕੋ ਪਾਏ ਅੰਤ ਗੁਰੂ ਡਿਗ ਪਹੁੰਚੇ ਜਾਏ।
ਸਿੱਖਾਂ ਨੇ ਸਤਿਗੁਰਾਂ ਦੇ ਬਚਨ ਪਾਲ ਕੇ ਸੇਵਾ ਕੀਤੀ, ਇਸ ਪ੍ਰਕਾਰ ਦਾ ਪਰਉਪਕਾਰ ਕੀਤਾ, ਫਿਰ ਨਾਮ ਜਪਿਆ, ਭਗਤੀ ਕੀਤੀ, ਤੇ ਭਗਤੀ ਕਰਦਿਆਂ ਕਰਦਿਆਂ ਆਖਿਰਕਾਰ ਇਹ ਤਿੰਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਵਿੱਚ ਵਲੀਨ ਹੋ ਗਏ, ਗੁਰੂ ਸਾਹਿਬ ਦੇ ਵਿੱਚ ਹੀ ਮਿਲ ਗਏ ਸਤਿਗੁਰਾਂ ਵਿੱਚ ਹੀ। ਅੰਤ ਸਮੇਂ, ਅੰਤ ਸਮਾਂ ਤਾਂ ਹਰ ਇੱਕ ਦਾ ਹੀ ਆਉਣਾ ਨਾ, ਸਰੀਰ ਦਾ ਅੰਤ ਤਾਂ ਹਰ ਇੱਕ ਦਾ ਹੀ ਆਉਣਾ। ਸਾਰੀ ਜ਼ਿੰਦਗੀ ਨਾਲ ਸੇਵਾ ਕੀਤੀ, ਭਗਤੀ ਕੀਤੀ, ਪਾਲ ਪਕਾਰ ਕੀਤਾ, ਤੇ ਅੰਤ ਸਮੇਂ ਗੁਰੂ ਸਾਹਿਬ ਵਿੱਚ ਮਿਲ ਕੇ ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸਨ ਜੋਤ ਸਮਾਨਾ, ਮਿਟ ਦੇ ਜਬਤ ਪਾਏ ਵਿਸਰਾਮ। ਇਹੋ ਜੀ ਅਵਸਥਾ ਨੂੰ ਪ੍ਰਾਪਤ ਹੋ ਗਏ
ਭਈ ਜੱਗਾ ਸਤਿਗੁਰ ਕੇ ਡਿੱਗ ਆਏ, ਕਰ ਦਰਸ਼ਨ ਤੋਂ ਸੀਸ ਨਿਵਾਏ।
ਇੱਕ ਹੋਰ ਗੁਰੂ ਦਾ ਪਿਆਰਾ ਸਿੱਖ ਸਤਿਗੁਰਾਂ ਦੇ ਚਰਨਾਂ ਚ ਚੱਲ ਕੇ ਆਇਆ ਹੈ, ਇਹ ਸਿੱਖ ਦਾ ਨਾਂ ਹੈ ਭਾਈ ਜੱਗਾ। ਭਾਈ ਸਾਹਿਬ, ਭਾਈ ਜੱਗਾ ਜੀ ਇਹ ਸਤਿਗੁਰਾਂ ਦੇ ਚਰਨਾਂ ਚ ਆਏ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਭਾਈ ਜੱਗਾ ਜੀ ਨੇ ਸੀਸ ਨਿਵਾਇਆ।
ਸਿੱਖ ਗੁਰ ਕੇ ਗਨ ਦੇ ਗੁਲਾਸਾ, ਹੱਥ ਜੋੜ ਕਰ ਬਾਤ ਪ੍ਰਕਾਸ਼ਾ।
ਸਤਿਗੁਰਾਂ ਦੇ ਚਰਨਾਂ ਚ ਹੋਰ ਬੜੇ ਪਿਆਰੇ ਸਿੱਖਾਂ ਨੂੰ ਬੈਠਿਆ ਭਾਈ ਜੱਗੇ ਨੇ ਵੇਖਿਆ। ਭਾਈ ਜੱਗਾ ਜੀ ਨੇ ਜਿੱਥੇ ਹੋਰ ਸਿੱਖਾਂ ਨੂੰ ਵੇਖਿਆ, ਜੇ ਮਨ ਚ ਵੀ ਚਾਓ ਜਾਗਿਆ, ਜਿਨ੍ਹਾਂ ਦੇਖ ਮਨ ਚਾਓ ਉਠੰਦਾ, ਹਉ ਪਦ ਪਾਈ ਗੁਣ ਪਾਸਾ। ਸੰਗਤ ਵਿੱਚ ਆਪਾਂ ਕਿਉਂ ਆਉਂਦੇ ਹਾਂ ਕਿ ਦੂਜੇ ਗੁਰਸਿੱਖਾਂ ਨੂੰ ਵੇਖ ਕੇ ਸਾਡੇ ਅੰਦਰ ਵੀ ਗੁਰੂ ਮਿਲਣ ਦਾ ਚਾਓ ਜਾਗੇ, ਤਾਂ ਆਪਾਂ ਸੰਗਤ ਵਿੱਚ ਆਉਂਦੇ। ਭਾਈ ਜੱਗਾ ਜੀ ਜਦੋਂ ਸੰਗਤ ਵਿੱਚ ਆਏ, ਗੁਰਸਿੱਖਾਂ ਨੂੰ ਬੈਠਿਆ ਵੇਖਿਆ, ਸਿੱਖਾਂ ਨੂੰ ਬੈਠਿਆ ਵੇਖ ਕੇ ਇਹਦੇ ਮਨ ਚ ਵੀ ਚਾਓ ਜਾਗਿਆ, ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰੂ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਭਾਈ ਜੱਗਾ ਜੀ ਬੇਨਤੀ ਕਰਕੇ ਕਹਿਣ ਲੱਗੇ,
ਮੈਂ ਚਾਹਤੇ ਆਪਣੀ ਕਲਿਆਣ, ਮਿਲੋ ਇੱਕ ਦਿਨ ਜੋਗੀ ਆਨ।
ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ ਭਾਈ ਜੱਗਾ, ਕਹਿਣ ਲੱਗਾ ਪਾਤਸ਼ਾਹ ਜੀ ਮੈਂ ਵੀ ਚਾਹੁੰਦਾ ਮੇਰੀ ਕਲਿਆਣ ਹੋ ਜਾਏ, ਮੇਰੇ ਮਨ ਚ ਕਲਿਆਣ ਦੀ ਮੁਕਤੀ ਦੀ ਇੱਛਾ ਹੈ ਕਿ ਮੈਂ ਮੁਕਤ ਹੋ ਜਾਵਾਂ, ਤੇ ਇਹ ਇੱਛਾ ਮਹਾਰਾਜ ਜੀ ਮੇਰੇ ਮਨ ਚ। ਇੱਕ ਦਿਨ ਮੈਨੂੰ ਇੱਕ ਯੋਗੀ ਮਿਲਿਆ ਆ ਕੇ, ਮੁਕਤੀ ਦੀ ਇੱਛਾ, ਮੈਂ ਉਹਨੂੰ ਵੀ ਦੱਸੀ ਕਿ ਯੋਗੀ ਜੀ ਮੇਰੇ ਮਨ ਵਿੱਚ ਮੁਕਤ ਹੋਣ ਦੀ ਇੱਛਾ। ਉਹ ਜਿਹੜਾ ਯੋਗੀ ਆਇਆ ਸੀ, ਉਹ ਯੋਗੀ ਮੈਨੂੰ ਮਿਲਿਆ ਤੇ ਮੈਨੂੰ ਕਹਿਣ ਲੱਗਾ,
ਇਸ ਅੱਗੇ ਮੈਂ ਬਿਨਾਂ ਸੁਣਾਏ ਸਭ ਐਸੇ ਪਾਖਿਓ ਮੁਝ ਪਾਈ।
ਮੇਰੇ ਮਨ ਚ ਮੁਕਤੀ ਦੀ ਇੱਛਾ ਸੀ, ਮੈਂ ਉਹ ਯੋਗੀ ਜਦੋਂ ਮਿਲਿਆ ਤੇ ਮੈਂ ਯੋਗੀ ਨੂੰ ਆਖਿਆ ਕਿ ਮਹਾਰਾਜ ਜੀ, ਯੋਗੀ ਜੀ ਮੇਰੇ ਤੇ ਕਿਰਪਾ ਕਰੋ ਵੀ ਮੈਂ ਮੁਕਤੀ ਚਾਹੁੰਦਾ, ਮੇਰੀ ਕਲਿਆਣ ਹੋ ਜਾਏ, ਮੈਂ ਜੀਵਨ ਮੁਕਤ ਹੋ ਜਾਵਾਂ। ਮੈਂ ਜਦੋਂ ਉਹਨੂੰ ਇਸ ਢੰਗ ਨਾਲ ਯੋਗੀ ਨੂੰ ਬੇਨਤੀ ਕੀਤੀ ਤੇ ਮੇਰੀ ਬੇਨਤੀ ਸੁਣ ਕੇ ਉਹ ਯੋਗੀ ਬੋਲਿਆ, ਮੈਨੂੰ ਉਪਦੇਸ਼ ਦਿੰਦਾ ਆ, ਕਹਿਣ ਲੱਗਾ,
ਕਰ ਕੰਮ ਸੰਬੰਧੀ ਸਾਰੇ ਬੰਧਨ ਰੂਪ ਲਿਓ ਵਿਚਾਰੇ।
ਉਹ ਯੋਗੀ ਨੇ ਮੈਨੂੰ ਮਹਾਰਾਜ ਜੀ ਉਪਦੇਸ਼ ਦਿੱਤਾ, ਕਹਿਣ ਲੱਗਾ ਵੀ ਭਾਈ ਜੱਗਾ ਜੀ ਏਦਾਂ ਗੱਲ ਵੀ ਆਹ ਜਿਹੜਾ ਤੁਹਾਡਾ ਘਰ ਹੈ, ਪਰਿਵਾਰ ਹੈ, ਤੁਹਾਡੇ ਆ ਸਰਬੰਧੀ ਬੱਚੇ ਧੀਆਂ ਨੇ, ਘਰ ਵਾਲੀ ਹੈ, ਇਹ ਸਾਰੇ ਬੰਧਨ ਰੂਪ ਨੇ। ਯੋਗੀ ਨੇ ਮੈਨੂੰ ਉਪਦੇਸ਼ ਦਿੱਤਾ, ਉਹ ਕਹਿੰਦਾ ਵੀ ਇਹ ਬੰਧਨ ਨੇ ਸਾਰੇ, ਤੈਨੂੰ ਬੰਧਨ ਪਏ ਹੋਏ, ਇਹ ਬੰਧਨ ਛੱਡਦੇ ਸਾਰੇ ਮੁਕਤ ਹੀ ਮੁਕਤ ਹੈ। ਮਹਾਰਾਜ ਮੈਨੂੰ ਯੋਗੀ ਨੇ ਇਸ ਤਰੀਕੇ ਨਾਲ ਉਪਦੇਸ਼ ਦਿੱਤਾ, ਉਹ ਕਹਿੰਦਾ ਵੀ ਇਹ ਜਿਹੜਾ ਘਰ ਬਾਹਰ ਹੈ, ਇਹ ਜਿਹੜੇ ਸਰਬੰਧੀ ਨੇ ਸਾਰੇ, ਤੇਰੇ ਸਾਰੇ ਬੰਧਨ ਰੂਪ ਹੀ ਜਾਣ ਲੈ।
ਤਿਆਗ ਕਰੋ ਅਬ ਬਨੋ ਫਕੀਰ, ਚਲ ਹਮਲੇ ਤੀਰ।
ਏਦਾਂ ਕਰ, ਜੇ ਤੈਨੂੰ ਮੁਕਤੀ ਚਾਹੀਦੀ ਹੈ ਨਾ, ਤੇ ਪਹਿਲਾਂ ਆਪਣਾ ਘਰ ਬਾਰ ਸਾਰਾ ਕੁਝ ਛੱਡ ਕੇ ਫਕੀਰ ਬਣ ਜਾ, ਤੇ ਫਕੀਰ ਬਣ ਕੇ ਤੂੰ ਫੇਰ ਮੇਰੇ ਕੋਲ ਚੱਲ ਕੇ ਆ, ਤੇ ਮੈਂ ਤੇਰੇ ਕੰਨ ਪਾੜ ਕੇ ਵਿੱਚ ਪਾਉਂਦਾ ਪੁੰਦਰਾਂ, ਤੇ ਸਰੀਰ ਤੇਰੇ ਤੇ ਮਲਦਾ ਸਵਾਰ, ਫਰੋਨਾ ਤੇਰੇ ਹੱਥ ਚ ਚਿੱਟੀ, ਇੱਕ ਪਾਸੇ ਗਲ ਚ ਪਾਉਣਾ ਝੋਲੀ, ਤੇ ਚੱਲ ਮੇਰੇ ਨਾਲ ਟੁਰਦਾ, ਮੁਕਤ ਹੀ ਮੁਕਤ ਆ। ਇਹਦਾ ਮੈਨੂੰ ਯੋਗੀ ਨੇ ਉਪਦੇਸ਼ ਦਿੱਤਾ, ਕਹਿਣਾ ਵੀ ਘਰ ਬਾਰ ਛੱਡਦੇ ਸਾਰਾ, ਤੇ ਬੰਧਨ ਰੂਪੀ ਨੇ ਸਾਰੇ, ਆ ਬੱਚੇ ਵੀ ਬੰਧਨ ਰੂਪੀ ਨੇ, ਪਰਿਵਾਰ ਵੀ ਬੰਧਨ ਰੂਪੀ ਹੈ, ਇਹਨਾਂ ਸਾਰਿਆਂ ਦਾ ਤਿਆਗ ਕਰਕੇ ਤੂੰ ਮੇਰੇ ਕੋਲ ਫਕੀਰ ਬਣ ਕੇ ਆ ਜਾ।
ਸਭ ਲਿਓ ਨਵੇਂ ਉਪਦੇਸ਼ ਛੋੜੋ ਕਰਕੇ,
ਮੁਕਤੀ ਹੋਵੇਗੀ ਫਿਰ ਤੈਨੂੰ ਮੈਂ ਮੁਕਤੀ ਦਾ ਉਪਦੇਸ਼ ਦਿਆਂਗਾ। ਏਦਾਂ ਥੋੜੀ ਤੈਨੂੰ ਉਪਦੇਸ਼ ਦੇ ਦਿਆਂਗਾ, ਤੂੰ ਤਾਂ ਗ੍ਰਿਸਤੀ ਹੈ, ਕਿਉਂਕਿ ਯੋਗੀਆਂ ਦਾ ਇਹ ਮੰਨਣਾ ਵੀ ਗ੍ਰਿਸਤੀ ਮੁਕਤ ਨਹੀਂ ਹੋ ਸਕਦੇ। ਇਸ ਗੱਲ ਤੇ ਗੁਰੂ ਨਾਨਕ ਸਾਹਿਬ ਜੀ ਦੀ ਯੋਗੀਆਂ ਨਾਲ ਚਰਚਾ ਹੋਈ ਸੀ ਅਚਲ ਬਟਾਲੇ ਦੀ ਧਰਤੀ ਤੇ। ਉੱਥੇ ਉਹਨਾਂ ਨੇ ਵੀ ਕਿਹਾ ਸੀ ਵੀ ਤੁਸੀਂ ਫਕੀਰੀ ਦੇ ਦੁੱਧ ਵਿੱਚ ਕਾਂਜੀ ਪਾ ਦਿੱਤੀ ਤੇ ਪਾਤਸ਼ਾਹ ਨੇ ਆਖਿਆ ਤੁਹਾਡੀ ਮਾਂ ਤੋਂ ਜੱਦੀ ਹੈ ਜਿਹਨੇ ਤੁਹਾਨੂੰ ਭਾਂਡਾ ਧੋਣ ਦੀ ਜਾਚ ਨਹੀਂ ਦਿੱਤੀ, ਦੁੱਧ ਤਾਂ ਪਾੜਿਆ ਤੁਸੀਂ ਤੇ ਕਹਿੰਦੇ ਸਾਨੂੰ ਵੀ ਅਸੀਂ ਫਕੀਰੀ ਚ ਕਾਂਜੀ ਪਾ ਦਿੱਤੀ, ਫਕੀਰੀ ਤਾਂ ਤੁਸੀਂ ਵਿਗਾੜੀ ਹੈ। ਗ੍ਰਿਸਤੀਆਂ ਦੀ ਤੁਸੀਂ ਨਿੰਦਾ ਕਰਕੇ ਫਿਰ ਉਹਨਾਂ ਦੇ ਘਰ ਹੀ ਮੰਗਣ ਜਾਂਦੇ ਹੋ, ਉਹਨਾਂ ਦੇ ਘਰ ਦਾ ਪਾ ਕੇ ਫਿਰ ਤੁਹਾਡੀ ਮੁਕਤੀ ਕਿਵੇਂ ਹੋ ਸਕਦੀ ਜੇ ਗ੍ਰਿਸਤੀ ਮੁਕਤ ਨਹੀਂ ਹੁੰਦੇ। ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਜਿਹੜਾ ਸਿੱਖ ਜੱਗਾ ਭਾਈ ਆਇਆ ਸਤਿਗੁਰਾਂ ਦੇ ਚਰਣਾਂ ਚ, ਇਹਨੂੰ ਵੀ ਯੋਗੀ ਮਿਲਿਆ। ਯੋਗੀ ਕਹਿੰਦਾ ਵੀ ਤੂੰ ਛੱਡ ਦਿਆ ਸਾਰਾ ਕੁਝ ਘਰ ਬਾਰ, ਗ੍ਰਿਸਤੀਆਂ ਦੀ ਨੀ ਮੁਕਤੀ ਹੁੰਦੀ, ਜਦੋਂ ਸਾਰਾ ਕੁਝ ਛੱਡ ਕੇ ਮੇਰੇ ਕੋਲ ਆਏਗਾ ਫਿਰ ਮੈਂ ਤੈਨੂੰ ਕਲਿਆਣ ਦਾ ਮੁਕਤੀ ਦਾ ਉਪਦੇਸ਼ ਦੇਵਾਂਗਾ।
ਰੱਬ ਨਿੱਤ ਜੋ ਮੈਂ ਪੁੱਛਾ ਕਿਵ ਹੋਈ ਸ਼੍ਰੀ ਮੈਂ ਉਹ ਪੁੱਛਾ।
ਅੱਜ ਵੀ ਮੈਂ ਤਾਂ ਸੁਣ ਕੇ ਉਦੋਂ ਦੀ ਸਮੱਸਿਆ ਜੀ ਚ ਪਿਆ ਹੋਇਆ ਵੀ ਜੇ ਗ੍ਰਿਸਤੀਆਂ ਦੀ ਮੁਕਤੀ ਨੀ ਹੁੰਦੀ ਤੇ ਮੈਂ ਮੁਕਤ ਕਿਵੇਂ ਹੋਵਾਂਗਾ। ਪਾਤਸ਼ਾਹ ਹੁਣ ਮੈਂ ਤੁਹਾਡੇ ਕੋਲ ਆਇਆ, ਤੁਹਾਡੀ ਸ਼ਰਨ ਜਾ ਕੇ ਮੈਂ ਤੁਹਾਨੂੰ ਪੁੱਛਦਾ ਗਰੀਬ ਨਵਾਜ, ਕਿਰਪਾ ਕਰਕੇ ਤੁਸੀਂ ਦਇਆ ਕਰਕੇ ਦੱਸੋ ਵੀ ਸਾਡੀ ਸ਼ਰੀਰ ਕਿਵੇਂ ਹੋਵੇ, ਮੇਰੀ ਕਲਿਆਣ ਕਿਵੇਂ ਹੋਵੇਗੀ, ਮੈਂ ਤਾਂ ਗ੍ਰਿਸਤੀ ਹਾਂ, ਮੇਰੀ ਮੁਕਤੀ ਕਿਵੇਂ ਹੋਵੇਗੀ, ਔਰ ਮੇਰਾ ਹਿਰਦਾ ਸਵੱਛ ਕਿਵੇਂ ਹੋ ਸਕਦਾ, ਮੇਰਾ ਹਿਰਦਾ ਪਵਿੱਤਰ ਕਿਵੇਂ ਹੋ ਸਕਦਾ।
ਕਿਵੇਂ ਪ੍ਰਾਪਤ ਹੋਏ ਭਗਤ ਮਹਾਨੀ ਜਿੱਤੇ ਪ੍ਰਾਪਤ ਪਰ ਮਿਹਰਬਾਨੀ।
ਅੱਜ ਮੈਨੂੰ ਕਿਵੇਂ ਭਗਤੀ ਦੀ ਪ੍ਰਾਪਤੀ ਹੋ ਸਕਦੀ ਹੈ, ਪ੍ਰਭੂ ਭਗਤੀ ਦੀ ਦਾਤ ਉਹ ਮੈਨੂੰ ਕਿਵੇਂ ਮਿਲ ਸਕਦੀ ਹੈ ਜਿਹਦੇ ਨਾਲ ਮੈਂ ਉਸ ਨਿਰਵਾਣ ਪਦਵੀ ਦੇ ਮਾਲ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਭੇਦ ਹੋ ਜਾਵਾਂ, ਐਸੀ ਭਗਤੀ ਦਾ ਦਾਨ ਮਹਾਰਾਜ ਜੀ ਮੈਨੂੰ ਕਿਵੇਂ ਮਿਲ ਸਕਦਾ ਹੈ।
ਸ਼ਰਧਾ ਜਾਨ ਦੋ ਬਚ ਭਾਖਾ ਕਰ ਤਿਆਗਨ ਕੀ ਨੈ ਕਰ ਕਾਖਾ।
ਮਹਾਰਾਜ ਜੀ ਨੇ ਵੇਖਿਆ ਵੀ ਭਾਈ ਜੱਗਾ ਜੀ ਦੇ ਮਨ ਚ ਸ਼ਰਧਾ ਹੈ, ਭਾਵਨਾ ਹੈ, ਇਹਦੇ ਮਨ ਦੀ ਸ਼ਰਧਾ ਵੇਖ ਕੇ ਗਰੀਬ ਨਵਾਜ ਬਿਆਨਿਤ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਜੱਗਾ ਜੀ ਘਰ ਬਾਹਰ ਛੱਡਣ ਦੀ ਕੋਈ ਲੋੜ ਨਹੀਂ, ਘਰ ਛੱਡ ਕੇ ਬਾਹਰ ਜਾਣ ਦੀ ਕੋਈ ਲੋੜ ਨਹੀਂ, ਜਿਹੜੇ ਘਰ ਛੱਡ ਕੇ ਬਾਹਰ ਜੰਗਲਾਂ ਚ ਗਏ ਉਹਨਾਂ ਨੂੰ ਕਿਹੜਾ ਰੱਬ ਦੀ ਪ੍ਰਾਪਤੀ ਹੋ ਗਈ। ਮਹਾਰਾਜ ਜੀ ਭਗਤ ਜੀ ਨੇ ਬੜੇ ਸੁੰਦਰ ਬਚਨ ਕਹੇ ਨੇ, ਉਹਨਾਂ ਆਖਿਆ ਇਹ ਮਾਲਕਾ ਪਹਿਲਾਂ ਤਾਂ ਰਹਾਓ ਦੀਆਂ ਪੰਕਤੀਆਂ ਕਹੀਆਂ, ਕਿਵ ਛੋਟੋ ਕੈਸੇ ਕਰੋ ਭਵਜਨ ਲਿਦ ਭਾਰੀ। ਉਹਨਾਂ ਆਖਿਆ ਵੀ ਛੁੱਟਣ ਵਾਸਤੇ ਸਾਧਨ ਬੜੇ ਕੀਤੇ, ਕਿਹੜੇ ਤਜ ਬਨ ਖੰਡ ਜਾਈ ਹੈ ਚੁਨ ਖਾਈ ਹੈ ਕੰਦਾ ਅਜੂ ਵਿਕਾਰ ਨਾ ਛੋਟੇ ਸਾਡੀ ਮਨ ਮੰਦਾ। ਪਾਤਸ਼ਾਹ ਕਹਿਣ ਲੱਗੇ ਭਾਈ ਜੱਗਾ ਜੀ ਘਰ ਛੱਡ ਕੇ ਬਾਹਰ ਜਾਣ ਦੀ ਲੋੜ ਨੀ, ਪਹਿਲਾਂ ਤਾਂ ਇਹ ਗੱਲ ਪੱਲੇ ਬੰਨ ਦੋ ਕਿ ਆਪਣਾ ਘਰ ਤਿਆਗ ਕੇ ਬਾਹਰ ਜਾਣ ਦੀ ਲੋੜ ਨਹੀਂ।
ਜੇ ਘਰ ਭਜੇ ਮਿਲਾ ਭਗਵਾਨ ਕਿਉਂ ਫਕੀਰ ਕੋਲ ਕੋਲ ਮੈਂ ਆਨ।
ਜੇ ਘਰ ਛੱਡ ਕੇ ਪਰਮੇਸ਼ਰ ਮਿਲਦਾ ਹੈ, ਘਰ ਤਿਆਗ ਕੇ ਰੱਬ ਦੀ ਪ੍ਰਾਪਤੀ ਹੁੰਦੀ ਹੈ, ਤੇ ਤੇਰਾ ਫਕੀਰ ਜਿਹੜੇ ਨੇ ਘਰ ਘਰ ਆ ਕੇ ਪਿੰਡਾਂ ਵਿੱਚ ਮੰਗਦੇ ਕਿਉਂ ਫਿਰਦੇ ਨੇ, ਇਹ ਮੁੜ ਕੇ ਘਰ ਛੱਡ ਕੇ ਫਿਰ ਉੱਤੇ ਉਹਨਾਂ ਘਰਾਂ ਵਿੱਚ ਹੀ ਆ ਕੇ ਮੰਗਦੇ ਜਿਹਨਾਂ ਘਰਾਂ ਨੂੰ ਛੱਡ ਕੇ ਗਏ, ਮੁੜ ਕੇ ਫਿਰ ਉਹਨਾਂ ਘਰਾਂ ਵਿੱਚ ਹੀ ਆ ਕੇ ਫਿਰ ਫਿਰ ਕੇ ਮੁੜ ਮੁੜ ਕੇ ਕਿਉਂ ਮੰਗਦੇ ਨੇ।
ਹਾਸਨ ਪਰ ਤਨ ਕਰ ਤੋਂ ਝਗੜੇ ਜੱਜ ਬਹਾਦੁਰ ਸਗਲੇ।
ਬਾਣੀਆਂ ਨਾਲ ਹੀ ਝਗੜੀ ਜਾਂਦੇ ਨੇ, ਲਿਆ ਇੰਨਾ ਦਾਨ ਕਰ ਤਾਂ ਤੇਰੀ ਦੁਕਾਨ ਚੱਲੇ, ਉਹਨਾਂ ਨਾਲ ਹੀ ਝਗੜਾ ਚ। ਉਹ ਕਹਿੰਦੇ ਵੀ ਹੈ ਨੀ ਟੁੱਟੇ, ਖੁੱਲੇ ਪੈਸੇ ਨੀ ਹੈ, ਕਹਿੰਦੇ ਲਿਆ ਅਸੀਂ ਤੋੜ ਕੇ ਦੇ ਦਿੰਦੇ, ਉਹਨਾਂ ਨਾਲ ਹੀ ਝਗੜੀ ਜਾਂਦੇ, ਨਾਲੇ ਫਕੀਰ ਬਣੇ ਹੋਏ ਨੇ ਤੇ ਨਾਲੇ ਉਹਨਾਂ ਬਾਣੀਆਂ ਦੀਆਂ ਦੁਕਾਨਾਂ ਤੇ। ਮਹਾਰਾਜ ਜੀ ਕਹਿੰਦੇ ਫਿਰ ਘਰ ਘਰ ਲੜਦੇ ਫਿਰਦੇ ਨੇ, ਝਗੜਦੇ ਫਿਰਦੇ ਨੇ, ਦਾਨ ਕਿੱਥੇ, ਘਰ ਛੱਡ ਕੇ ਥੋੜੀ ਰੱਬ ਮਿਲਦਾ, ਜੇ ਘਰ ਤਿਆਗ ਕੇ ਮਿਲਦਾ ਹੁੰਦਾ ਫਿਰ ਘਰਾਂ ਵਿੱਚ ਹੀ ਮੰਗਦੇ, ਬਾਣੀਆਂ ਦੀਆਂ ਦੁਕਾਨਾਂ ਤੇ ਆ ਕੇ ਬਾਣੀਆਂ ਨਾਲ ਲੜੀ ਜਾਂਦੇ ਨੇ, ਝਗੜੀ ਜਾਂਦੇ ਨੇ।
ਗੁਰਮੁਖ ਗ੍ਰੰਥ ਵਿਖੇ ਕਰ ਭਗਤ ਪਾਏ ਮੁਕਤ ਨੇ ਜਨਮਤ ਜਗਤ।
ਭਾਈ ਜੱਗਾ ਜੀ ਜਿਹੜੇ ਗੁਰਮੁਖ ਨੇ ਨਾ, ਉਹ ਗ੍ਰਿਸਤ ਆਸ਼ਰਮ ਵਿੱਚ ਰਹਿ ਕੇ ਵੀ ਪਰਮੇਸ਼ਰ ਦੀ ਭਗਤੀ ਕਰਨ ਤੇ ਉਹਨਾਂ ਨੂੰ ਮੁਕਤੀ ਮਿਲ ਜਾਂਦੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਬੜਾ ਸੁੰਦਰ ਬਚਨ ਹੈ, ਪਿੰਡਰਾਂ ਵਾਲੇ ਮਹਾਂਪੁਰਖ ਉਹ ਕਥਨ ਕਰਿਆ ਕਰਦੇ ਸਨ ਕਿ ਗ੍ਰਿਸਤੀ ਇੱਕ ਘੰਟਾ ਭਜਨ ਕਰੇ ਤੇ ਫਕੀਰ 10 ਘੰਟੇ ਭਗਤੀ ਕਰੇ ਤੇ ਇੱਕ ਬਰਾਬਰ ਹੈ। ਗ੍ਰਿਸਤੀ ਇੱਕ ਘੰਟਾ ਭਗਤੀ ਕਰ ਲਏ ਤੇ ਜਿਹੜਾ ਭਗਤ ਫਕੀਰ ਹੈ ਸੰਨਿਆਸੀ ਜਿਹਨੇ ਘਰ ਬਾਹਰ ਛੱਡਿਆ ਉਹ 10 ਘੰਟੇ ਭਗਤੀ ਕਰੇ ਤੇ ਇੱਕ ਬਰਾਬਰ ਦਾ ਫਲ, ਕਿਉਂਕਿ ਸੰਨਿਆਸੀ ਦਾ ਤਾਂ ਕੰਮ ਹੀ ਹੈ ਉਹਨੇ ਘਰ ਕਿਉਂ ਛੱਡਿਆ। ਗ੍ਰਿਸਤੀ ਨੂੰ ਹੁਣ ਘਰ ਦੇ ਜਿੱਥੇ ਜਿੰਮੇਵਾਰੀਆਂ ਨਿਭਾਉਣੀਆਂ ਉੱਥੇ ਇੱਕ ਘੰਟਾ ਕੱਢਣਾ ਵੀ ਉਹਦੇ ਵਾਸਤੇ ਬੜਾ ਵੱਡਾ ਤਪ ਹੈ। ਮੈਂ ਤਾਂ ਆਪ ਸਾਰੀ ਸੰਗਤ ਤੋਂ ਬਲਿਹਾਰ ਜਾਣਾ ਵੀ ਤੁਸੀਂ ਇੱਕ ਘੰਟਾ ਆਪਣੇ ਗ੍ਰਿਸਤਾਂ ਦੇ ਧੰਦਿਆਂ ਨੂੰ ਛੱਡ ਕੇ ਮਹਾਰਾਜ ਜੀ ਦੀ ਸੰਗਤ ਵਿੱਚ ਆ ਕੇ ਕਥਾ ਸੁਣਦੇ ਹੋ, ਬੜਾ ਵੱਡਾ ਤਪ ਹੈ। ਇਹ ਵੀ ਤਪੱਸਿਆ ਹੈ। ਇਹ ਮੰਨ ਲਓ ਇੱਕ ਘੰਟਾ ਤੁਸੀਂ ਜਿਹੜਾ ਗੁਰੂ ਚਰਨਾਂ ਚ ਬਤੀਤ ਕਰਦੇ ਹੋ ਇਹ ਤੁਹਾਡੇ 10 ਘੰਟੇ ਗੁਰੂ ਸਾਹਿਬ ਦੇ ਲੇਖੇ ਚ ਲੱਗਦੇ ਨੇ ਇੱਕ ਘੰਟੇ ਦੇ। ਉਹ ਕਹਿਣ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਚੰਗਾ ਜੀ ਜਿਹੜਾ ਗੁਰਮੁਖ ਗ੍ਰਿਸਤੀ ਹੈ ਨਾ ਉਹ ਗ੍ਰਿਸਤ ਆਸ਼ਰਮ ਵਿਚ ਰਹਿ ਕੇ ਵੀ ਭਗਤੀ ਕਰੀ ਜਾਏ, ਪਰਮੇਸ਼ਰ ਦੀ ਇਬਾਦਤ ਕਰੀ ਜਾਏ ਤੇ ਅਕਾਲ ਪੁਰਖ ਦੀ ਭਗਤੀ ਨੂੰ ਕਰਦਿਆਂ ਕਰਦਿਆਂ ਉਹਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹਨੂੰ ਜਗਤ ਵਿਚ ਦੁਬਾਰਾ ਜਨਮ ਮਰਨ ਦੇ ਗੇੜਿਆਂ ਵਿਚ ਨਹੀਂ ਭਟਕਣਾ ਪੈਂਦਾ।
ਜਿਵ ਜਲ ਮੈਂ ਅਲੇਪ ਅਰਬਿੰਦ ਰੱਖੈ ਰੋਜ ਧਿਆਨ ਬਿਨਿੰਦ।
ਭਾਈ ਜਗ੍ਹਾ ਜੇ ਤੁਸੀਂ ਕਦੇ ਕਮਲ ਦਾ ਫੁੱਲ ਵੇਖਿਆ ਉਹ ਪਾਣੀ ਵਿਚ ਰਹਿੰਦਾ ਪਰ ਪਾਣੀ ਚ ਲਿਪਾਏ ਮਾਨ ਨਹੀਂ ਹੁੰਦਾ। ਕਿਉਂ? ਕਿਉਂਕਿ ਕਮਲ ਦੇ ਫੁੱਲ ਦਾ ਜਿਹੜਾ ਧਿਆਨ ਹੈ ਉਹ ਸੂਰਜ ਨਾਲ ਜੁੜਿਆ ਹੁੰਦਾ, ਉਹ ਸੂਰਜ ਵੱਲ ਵੇਖੀ ਜਾਂਦਾ, ਥੱਲੇ ਪਾਣੀ ਚ ਨਹੀਂ ਲਿਪਾਏ ਮਾਨ ਹੁੰਦਾ। ਏਦਾਂ ਜਿਹੜੇ ਗ੍ਰਿਸਤੀ ਗੁਰਸਿੱਖ ਨੇ ਉਹ ਗ੍ਰਿਸਤ ਆਸ਼ਰਮ ਦੇ ਪਾਣੀ ਚ ਰਹਿ ਕੇ ਵੀ ਕਮਲ ਦੇ ਫੁੱਲ ਵਾਂਗੂ ਨਿਰਲੇਪ ਰਹਿੰਦੇ ਨੇ। ਕਿਵੇਂ ਨਿਰਲੇਪ ਰਹਿੰਦੇ ਨੇ? ਕਿਉਂਕਿ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਨਾਲ ਲੱਗਾ ਰਹਿੰਦਾ। ਚਿਤ ਚਰਨ ਕਮਲ ਸੰਗ ਜੋਰੀ ਹੈ, ਚਿਤ ਚਰਨ ਕਮਲ ਕਾ ਆਸਰਾ, ਉਹਨਾਂ ਦੇ ਅੰਦਰ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ ਕਮਲਾਂ ਦਾ ਆਸਰਾ ਬਣਿਆ ਰਹਿੰਦਾ। ਉਹ ਪਰਮੇਸ਼ਰ ਦੇ ਚਰਨਾਂ ਨਾਲ ਆਪਣੀ ਸੁਰਤ ਜੋੜ ਕੇ ਰੱਖਦੇ ਨੇ, ਇਸ ਕਰਕੇ ਉਹ ਕਮਲ ਦੇ ਵਾਂਗੂ ਜਿਵੇਂ ਮਹਾਰਾਜ ਜੀ ਦਾ ਬਚਨ ਹੈ ਨਾ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਗੁਰਮੁਖ ਗੁਰਸਿੱਖ ਵੀ ਜਿਹੜਾ ਗ੍ਰਿਸਤੀ ਵੀ ਹੋਵੇ ਉਹ ਵੀ ਬ੍ਰਹਮ ਗਿਆਨੀ ਹੋ ਸਕਦਾ। ਉਹ ਘਰ ਦੇ ਵਿਚ ਰਹਿੰਦਾ ਹੋਇਆ ਵੀ ਕਮਲ ਦੇ ਫੁੱਲ ਵਾਂਗੂ ਨਿਰਾਲਪ ਰਹੇ, ਜਿਵੇਂ ਕਮਲ ਦਾ ਫੁੱਲ ਦਾ ਧਿਆਨ ਸੂਰਜ ਵਿਚ ਲੱਗਾ ਰਹਿੰਦਾ, ਇਸਦਾ ਜਿਹੜਾ ਗ੍ਰਿਸਤੀ ਗੁਰਮੁਖ ਗੁਰਸਿੱਖ ਹੈ ਉਹਦਾ ਜਿਹੜਾ ਧਿਆਨ ਹੈ ਉਹ ਹਮੇਸ਼ਾ ਆਪਣੇ ਗੁਰੂ ਦੇ ਚਰਨਾਂ ਨਾਲ ਉੱਠਦਿਆਂ ਬਹਿਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਵਿਚ ਉਹਦੀ ਸੁਰਤੀ ਜੁੜੀ ਰਹਿੰਦੀ, ਨਾਮ ਦੇ ਵਿਚ ਹੀ ਸਿਮਰਨ ਵਿਚ ਉਹਦੀ ਸੁਰਤ ਜੁੜੀ ਰਹਿੰਦੀ ਹੈ। ਏਦਾਂ ਉਹਨੂੰ ਫਿਰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਿਮ ਗੁਰ ਸਿੱਖ ਕਿਸ ਕੋ ਕਰਤੇ ਦੇ ਕਰ ਸਭ ਸੰਗਤ ਪੁੰਨ ਵਰਤੇ।
ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਸਤ ਸੰਗਤ ਕਰਦੇ ਹਨ, ਸਤ ਸੰਗਤ ਵਿਚ ਵਿਰਚਦੇ ਵਿਚਰਦੇ ਨੇ। ਕਿਰਤ ਵਿਰਤ ਜਿਹੜੀ ਹੈ ਉਹ ਵੀ ਧਰਮ ਦੀ ਕਿਰਤ ਕਰਦੇ ਨੇ, ਮਾੜੀ ਕਿਰਤ ਨਹੀਂ ਕਰਦੇ, ਕੂੜ ਛਲ ਕਪਟ ਫਰੇਬ ਇਹੋ ਜਿਹੀ ਕਿਰਤ ਨਹੀਂ ਕਰਦੇ ਜਿਹਦੇ ਚਾਹ ਚੀਜ਼ਾਂ ਦੀ ਵਰਤੋਂ ਹੋਵੇ। ਧਰਮ ਦੀ ਕਿਰਤ ਜਿੱਥੇ ਸੱਚ ਤੇ ਸੁੱਚ ਦਾ ਪਹਿਰਾ ਹੋਵੇ, ਸੰਗਤ ਨੂੰ ਦੇ ਕੇ ਸਿੱਖਾਂ ਨੂੰ ਸਿਖਾ ਕੇ ਫਿਰ ਆਪ ਸਕਦੇ ਨੇ, ਇਹ ਗੁਰਮੁਖ ਗ੍ਰਿਸਤੀਆਂ ਦੀ ਭਗਤੀ ਹੈ।
ਕੋਈ ਫਕੀਰ ਜਗਤ ਜਦ ਖਾਏ ਜਬ ਤਬ ਨਿਜ ਕਾਤੋ ਤਬ ਪਾਏ।
ਗ੍ਰਿਸਤੀ ਹੈ ਉਹ ਲਾ ਕੇ ਸਿਖਾਉਂਦਾ ਹੈ, ਸਗੋਂ ਬਣਾ ਕੇ ਨਾ ਹੋਰਾਂ ਨੂੰ ਸਿਖਾਉਂਦਾ, ਤੇ ਜਿਹੜਾ ਫਕੀਰ ਹੈ ਘਰ ਬਾਰ ਛੱਡ ਕੇ ਫਕੀਰ ਬਣਿਆ ਉਹ ਸਗੋਂ ਮੰਗ ਕੇ ਖਾਂਦਾ ਗ੍ਰਿਸਤੀਆਂ ਕੋਲੋਂ। ਹੁਣ ਜਿਹੜੇ ਗ੍ਰਿਸਤੀ ਨੇ ਭੋਜਨ ਦੇਣਾ ਉਹ ਫਕੀਰ ਦਾ ਉਹਦਾ ਜਪ ਤਪ ਵੀ ਜਾਂਦਾ ਰਹਿੰਦਾ, ਉਹਨੂੰ ਆਪਣਾ ਹਿੱਸਾ ਦੇਣਾ ਪੈਂਦਾ ਜਿਹੜਾ ਜਪ ਤਪ ਫਕੀਰ ਨੇ ਕੀਤਾ ਹੈ। ਜਿਹੜੇ ਗ੍ਰਿਸਤੀ ਕੋਲ ਰੋਟੀ ਲੈ ਕੇ ਖਾਧੀ ਉਹਦੇ ਜਪ ਤਪ ਦਾ ਅੱਧਾ ਹਿੱਸਾ ਉਹਨੇ ਵਟਾ ਲਿਆ, ਉਹਨੇ ਵਿੱਚੋਂ ਹਿੱਸਾ ਵਿੱਚੋਂ ਵਟਾ ਕੇ ਆਪਣੇ ਕੋਲ ਲੈ ਲਿਆ।
ਸੇਵਾ ਕਰ ਲੈ ਦੁਰਪਿੱਤੇ ਖਾਣ ਪਾਨ ਨਿਤ ਕਰ
ਫਕੀਰ ਹੈ ਉਹਦਾ ਆਪਣਾ ਹਿੱਸਾ ਉਹਨੂੰ ਵਟਾਣਾ ਪੈ ਜਾਂਦਾ। ਜੇ ਉਹਨੇ ਕੋਈ ਜਪ ਤਪ ਕੀਤਾ, ਗ੍ਰਿਸਤੀ ਨੇ ਸੇਵਾ ਕੀਤੀ, ਲੰਗਰ ਪ੍ਰਸ਼ਾਦਾ ਚੁਕਾਇਆ ਫਕੀਰ ਨੂੰ, ਤੇ ਉਹਦੇ ਜਪ ਤਪ ਦਾ ਹਿੱਸਾ ਵਿੱਚ ਵੰਡਾ ਲਿਆ, ਭਗਤੀ ਦਾ ਉਹਦੀ ਹਿੱਸਾ ਜਿਹੜਾ ਉਹ ਵਟਾ ਕੇ ਆਪਣੇ ਹਿੱਸੇ ਚ ਲੈ ਲਿਆ।
ਗ੍ਰਸਤੀ ਆਪਣਾ ਪੁੰਨ ਨਾ ਦੇਤ ਸੇਵਾ ਥਾਨ ਅਪਰ ਚੇਲੇਤ।
ਗ੍ਰਸਤੀ ਹੈ ਉਹ ਆਪਣੇ ਪੁੰਨ ਨਹੀਂ ਦਿੰਦਾ, ਉਹ ਸਗੋਂ ਦੂਜਿਆਂ ਦੀ ਸੇਵਾ ਕਰਕੇ ਉਹਨਾਂ ਦੇ ਵੀ ਪੁੰਨ ਲੈ ਲੈਂਦਾ। ਫਕੀਰ ਨੂੰ ਕੀ ਹੁੰਦਾ ਵੀ ਉਹਨੂੰ ਆਪਣੇ ਪੁੰਨ ਦੇਣੇ ਪੈਂਦੇ ਨੇ ਗ੍ਰਸਤੀਆਂ ਨੂੰ, ਜੇ ਉਹ ਕਿਸੇ ਕੋਲ ਲੰਗਰ ਖਾ ਲੈਣ ਪ੍ਰਸ਼ਾਦਾ ਚੱਕ ਲੈਣ, ਉਹਨਾਂ ਨੂੰ ਆਪਣਾ ਹਿੱਸਾ ਵੰਡਾਉਣਾ ਪੈ ਜਾਂਦਾ, ਜਪ ਤਪ ਦਾ ਪੁੰਨ ਦੇਣਾ ਪੈ ਜਾਂਦਾ। ਪਰ ਜਿਹੜਾ ਗ੍ਰਿਸਤੀ ਹੈ, ਮਹਾਰਾਜ ਜੀ ਭਾਈ ਜੱਗਾ ਜੀ ਨੂੰ ਕਹਿੰਦੇ, ਜੱਗਾ ਜੀ ਗ੍ਰਿਸਤੀ ਆਪਣੇ ਪੁੰਨ ਨਹੀਂ ਦਿੰਦਾ, ਉਹ ਸਗੋਂ ਦੂਜਿਆਂ ਦੀ ਸੇਵਾ ਕਰਕੇ ਪੁੰਨ ਇਕੱਠੇ ਕਰਦਾ, ਪੁੰਨ ਗ੍ਰਹਿਣ ਕਰਦਾ ਹੈ।
ਯਥਾ ਸੀਨ ਕੋ ਕਾਜ ਖੁੱਲਾਵੇ, ਜਿਸ ਕੋ ਪੰਚੋ ਪੈ ਪੁੰਨ ਪਾਵੇ।
ਗ੍ਰਿਸਤੀ ਜਿਹੜੇ ਨੇ ਉਹ ਸੇਵਾ ਕਰਕੇ ਫਲ ਕਮਾਉਂਦੇ ਨੇ, ਜਿਵੇਂ ਗਊ ਨੂੰ ਘਾਹ ਖਵਾ ਕੇ ਖਵਾਇਆ ਤਾਂ ਘਾਹ ਤੇ ਬਦਲੇ ਚ ਦੁੱਧ ਲੈ ਲਿਆ। ਹੁਣ ਘਾਹ ਕਿਹੜੇ ਕੰਮ ਦਾ ਹੁੰਦਾ, ਪਰ ਗਊ ਨੂੰ ਘਾਹ ਖਵਾ ਕੇ ਬਦਲੇ ਚ ਦੁੱਧ ਦਾ ਦਾਨ ਲੈ ਲਿਆ, ਦੁੱਧ ਪ੍ਰਾਪਤ ਕਰ ਲਿਆ। ਇਹਦਾ ਰੋਟੀ ਖਵਾ ਕੇ ਕਿਹੜਾ ਕੁਝ ਵੱਡੀ ਗੱਲ ਹੋ ਜਾਂਦੀ, ਪਰ ਰੋਟੀ ਖਵਾ ਕੇ ਕਿਸੇ ਫਕੀਰ ਨੂੰ ਉਹਨੇ ਜਿਹੜਾ ਜਪ ਤਪ ਕੀਤਾ, ਭਜਨ ਕੀਤਾ, ਬੰਦਗੀ ਕੀਤੀ ਹੈ, ਉਹ ਦੁੱਧ ਨੂੰ ਭੁੱਲਾ ਉਹ ਪ੍ਰਾਪਤ ਕਰ ਲਿਆ ਪ੍ਰਜਾ ਦਾ ਟਿਕਾ ਕੇ।
ਜਿਨ ਜੱਗਾ ਲਿਓਾਲ ਧਰਮ ਮੁਖ ਹੈ ਕਲੀ ਕਾਲ।
ਜੀ ਇਹ ਗੱਲ ਤੁਸੀਂ ਆਪਣੇ ਮਨ ਚ ਸਮਝ ਲੋ, ਇਹ ਬੜੀ ਵੱਡੀ ਗੱਲ ਤੁਹਾਨੂੰ ਅਸੀਂ ਕਹੀ ਹੈ। ਕਲਯੁਗ ਦੇ ਵਿਚ ਗ੍ਰਿਸਤ ਧਰਮ ਹੀ ਸਭ ਧਰਮਾਂ ਦਾ ਸਿਰਮੌਰ ਧਰਮ ਹੈ। ਗਿਆਨ ਮੈਂ ਗਿਆਨ ਔਰ ਧਿਆਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਿਸਤ ਪ੍ਰਧਾਨ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਹਾਲਾਂਕਿ ਭਾਈ ਗੁਰਦਾਸ ਜੀ ਆਪ ਗ੍ਰਿਸਤੀ ਨਹੀਂ ਸੀ, ਪਰ ਉਹਨਾਂ ਨੇ ਗ੍ਰਿਸਤ ਆਸ਼ਰਮ ਬਾਰੇ ਲਿਖਿਆ ਵੀ ਗ੍ਰਿਸਤ ਧਰਮ ਪ੍ਰਧਾਨ ਧਰਮ, ਸਾਰੇ ਧਰਮਾਂ ਚ ਵੱਡਾ ਧਰਮ। ਕਲਯੁਗ ਦੇ ਵਿਚ ਪਾਤਸ਼ਾਹ ਕਹਿੰਦੇ ਜਿਹੜਾ ਮੁੱਖ ਧਰਮ ਹੈ ਉਹ ਗ੍ਰਿਸਤ ਧਰਮ ਹੈ।
ਸੰਤ ਕੇ ਕ੍ਰਿਤ ਕਰੋ ਸੰਤ ਸੇਵਾ, ਮਨ ਕੇ ਭਗਤ ਕਰੋ ਹਰ ਸੇਵਾ।
ਤਨ ਦੇ ਨਾਲ ਕਿਰਤ ਕਰੋ, ਸੰਤਾਂ ਮਹਾਂਪੁਰਖਾਂ ਸਾਧੂਆਂ ਦੀ ਆਏ ਗਏ ਅਧਿਆਰਤਾਂ ਦੀ ਸੇਵਾ ਕਰੋ, ਔਰ ਮਨ ਕਰਕੇ ਪਰਮੇਸ਼ਰ ਦੀ ਭਗਤੀ ਕਰੋ। ਗ੍ਰਿਸਤੀ ਨੂੰ ਇਹ ਉਪਦੇਸ਼ ਹੈ ਕਿ ਤਨ ਕਰਕੇ ਧਰਮ ਦੀ ਕਿਰਤ ਕਰਕੇ ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰੋ, ਔਰ ਮਨ ਕਰਕੇ ਪਰਮੇਸ਼ਰ ਦਾ ਭਜਨ ਕਰੋ, ਮਨ ਕਰਕੇ ਹਰੀ ਪਰਮੇਸ਼ਰ ਦੀ ਭਗਤੀ ਕਰੋ।
ਪੇਸ਼ੀ ਕਰ ਲਹਿ ਕਲਿਆਣ, ਤਜਿਓ ਨਾ ਸਦਨ ਧਨ ਗੁਰ ਧਿਆਨ।
ਇਹਦੇ ਨਾਲ ਤੁਹਾਨੂੰ ਸ਼ੀਘਰ ਹੀ ਬਹੁਤ ਛੇਤੀ ਕਲਿਆਣ ਦੀ ਪ੍ਰਾਪਤੀ ਹੋ ਜਾਏ, ਬਹੁਤ ਜਲਦੀ। ਯੋਗੀ ਨੂੰ ਦੁਰ ਲਗਾਏ ਮੁਕਤੀ, ਕਿਸੇ ਤਪਸਵੀ ਨੂੰ ਦੁਰ ਲਗਾਏ ਮੁਕਤੀ, ਪਰ ਤੁਹਾਨੂੰ ਗ੍ਰਿਸਤ ਧਰਮ ਦੇ ਵਿਚ ਰਹਿ ਕੇ ਜੇ ਤੁਸੀਂ ਇਹ ਕਰਮ ਕਰਨ ਲੱਗ ਪੋ ਜੋ ਦੱਸੇ ਨੂੰ, ਪਰ ਪਾਤਸ਼ਾਹ ਕਹਿੰਦੇ ਬੜੀ ਛੇਤੀ ਤੁਹਾਨੂੰ ਕਲਿਆਣ ਦੀ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਇਸ ਕਰਕੇ ਭਾਈ ਘਰ ਨਾ ਛੱਡੋ, ਘਰ ਛੱਡਣ ਦੀ ਲੋੜ ਨਹੀਂ, ਤੁਸੀਂ ਘਰ ਵਿਚ ਰਹਿ ਕੇ ਪਰਮੇਸ਼ਰ ਦੀ ਇਬਾਦਤ ਕਰੋ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਦੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਗੁਰੂ ਗਲਗੀਧਰ ਕਹਿੰਦੇ ਜੇ ਸੰਨਿਆਸ ਹੀ ਰੱਖਣਾ ਤਾਂ ਇਦਾਂ ਦਾ ਸੰਨਿਆਸ ਗ੍ਰਹਿਣ ਕਰ। ਮਨ ਸੇ ਸਦਨ, ਘਰ ਨੂੰ ਜੰਗਲ ਸਮਝ ਲੈ, ਤੇ ਘਰ ਦੇ ਵਿਚ ਰਹਿ ਕੇ ਆਪਣੇ ਮਨ ਚ ਪ੍ਰਾਪਤਾ ਦੀ ਬਿਰਤੀ ਬਣਾ ਲੈ। ਪਾਤਸ਼ਾਹ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ, ਧਿਆਨ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਲਓ, ਇਹ ਤਾਂ ਤੁਹਾਨੂੰ ਮੁਕਤੀ ਤੇ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ।
ਹੁਣ ਕਰ ਸੀਕਰ ਦੇ ਦਿਨ ਧਾਰੀ, ਇਸ ਭਗਤ ਕਰਨੀ ਦੁਖਕਾਰੇ।
ਇਹ ਸਿੱਖਿਆ ਸੁਣ ਕੇ ਭਾਈ ਜੱਗਾ ਜੀ ਨੇ ਹਿਰਦੇ ਚ ਧਾਰਨ ਕਰ ਲਈ, ਔਰ ਮਹਾਰਾਜ ਜੀ ਦੀ ਸਿੱਖਿਆ ਸੁਣ ਕੇ ਕਿਰਤ ਕਰਦੇ ਨੇ, ਭਗਤੀ ਕਰਦੇ ਨੇ। ਜਿਹੜੀ ਸੁੱਖ ਦੇਣ ਵਾਲੀ ਧਰਮ ਦੀ ਕਿਰਤ ਹੈ, ਭਗਤੀ ਹੈ, ਉਸ ਪਾਸੇ ਭਾਈ ਜੱਗਾ ਜੀ ਜੁੜੇ ਨੇ।
ਮਨ ਭਲੋ ਤਬ ਕਰਕੇ ਲਾਗਾ, ਹੋਰ ਕੀ ਸੇਵਾ ਲੱਗਿਓ ਬਦ ਭਾਗਾ।
ਭਲਾ ਜਾਣ ਕੇ ਵੀ ਇਹਦੇ ਵਿਚ ਮੇਰਾ ਭਲਾ, ਭਾਈ ਜੱਗਾ ਜੀ ਸਤਿਗੁਰਾਂ ਦੀ ਸੇਵਾ ਵਿਚ ਲੱਗ ਗਏ, ਜੁੜ ਗਏ ਗੁਰੂ ਸਾਹਿਬ ਦੀ ਸੇਵਾ ਵਿਚ। ਵੱਡਿਆ ਭਾਗਾਂ ਵਾਲੇ ਭਾਈ ਜੱਗਾ ਜੀ ਗੁਰੂ ਸਾਹਿਬ ਦੀ ਸੇਵਾ ਵਿਚ ਜੁੜ ਗਏ, ਮਹਾਰਾਜ ਜੀ ਦੀ ਭਗਤੀ ਵਿਚ ਜੁੜ ਗਏ, ਘਰ ਵਿਚ ਰਹਿ ਕੇ ਭਗਤੀ ਕਰਨ ਲੱਗ ਪਏ। ਜਿਵੇਂ ਕਮਲ ਦੇ ਫੁੱਲ ਦਾ ਧਿਆਨ ਸੂਰਜ ਨਾਲ ਜੁੜਿਆ ਰਹਿੰਦਾ ਹੈ, ਇਹ ਤਾਂ ਆਪਣੇ ਸੁਰਤ ਗੁਰੂ ਚਰਨਾਂ ਨਾਲ ਜੋੜ ਲਈ, ਘਰ ਦੇ ਕਿਰਤੇ ਦੇ ਗ੍ਰਿਸ ਦੇ ਕਾਰ ਵਿਹਾਰ ਵੀ ਕਰਦੇ, ਪਰ ਮਨ ਕਰਕੇ ਪਰਮੇਸ਼ਰ ਦੀ ਭਗਤੀ ਵੀ ਕਰੀ ਜਾਂਦੇ। ਹੋਰ ਵੀ ਕੁਝ ਗੁਰੂ ਕੇ ਪਿਆਰੇ ਸਿੱਖ ਗੁਰੂ ਚਰਨਾਂ ਜਾ ਰਹੇ ਨੇ, ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ, ਤੇ ਸਿੱਖਾਂ ਦੀ ਪਾਵਨ ਭਗਤ ਮਾਲਾ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ।